ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਵੱਡੇ ਵੱਡੇ ਰਾਜਨ ਯਰ ਭੂਮਣ ਤਾਕੀ ਤ੍ਰਿਸ਼ਨ ਨਾ ਬੂਜੀ ਲਪਟ ਰਹੀ ਮਾਇਆ ਰੰਗ ਮਾਤੀ ਲੋਚਨ ਕਛੂ ਨਾ ਸੂਜੀ ਵੱਡੇ ਵੱਡੇ ਰਾਜਨ ਯਾਰ ਭੂਮਣ ਤਾਕੀ ਤ੍ਰਿਸ਼ਨ ਨਾ ਬੂਜੀ ਲਪਟ ਰਹੀ ਮਾਇਆ ਰੰਗ ਮਾਤੀ ਲੋਚਨ ਕਛੂ ਨਾ ਸੂਜੀ ਬਿਖਿਆ ਮਹ ਕਿਨਹੀਂ ਤ੍ਰਿਪਤ ਨਾ ਪਾਈ ਜਿਉਂ ਪਾਵਕ ਈਂਧਨ ਨਹੀਂ ਧਰਾਪੈ ਬਿਨ ਹਰ ਕਹਾ ਅਗਾਈ ਬਿਹਿਆ ਮਹ ਕਿਨਹੀਂ ਤ੍ਰਿਪਤ ਨਾ ਪਾਈ ਜਿਉਂ ਪਾਵਕ ਹਿੰਦਨ ਨਹੀਂ ਧਰਾਪੈ ਬਿਨ ਹਰ ਕਹਾ ਅਗਾਈ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਮਿਹਰਾਂ ਦੇ ਖਜ਼ਾਨੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਕਲਿਆਣਕਾਰੀ ਗੋਦ ਅੰਦਰ ਸੱਜ ਬੈਠੇ ਗੁਰੂ ਖਾਲਸਾ ਜੀ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਵਿਚਾਰ ਕਹਿਣ ਸੁਣਨ ਵਾਸਤੇ ਆਪਾਂ ਸਾਰੇ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸੁਸ਼ੋਭਿਤ ਹੋਏ ਹਾਂ। ਮਹਾਰਾਜ ਜੀ ਦੀ ਹਜ਼ੂਰੀ ਵਿੱਚ ਇਸ ਵੇਲੇ ਬੈਠੇ ਹਾਂ। ਸਤਿਗੁਰੂ ਜੀ ਨੇ ਜੋ ਕਿਰਪਾ ਕੀਤੀ ਅੱਜ ਅੰਮ੍ਰਿਤ ਵੇਲੇ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤੇ ਹਨ, ਆਓ ਸਤਿਗੁਰੂ ਜੀ ਦੇ ਪਾਵਨ ਪਿੱਤਰੇ ਸ੍ਰੀ ਮੁੱਖ ਵਾਕ ਦੀ ਵਿਚਾਰ ਕਹਿ ਸੁਣ ਕੇ ਆਪਣੇ ਸਮੇਂ ਨੂੰ ਸਫਲਾ ਕਰੀਏ, ਸਤਿਗੁਰੂ ਜੀ ਤੋਂ ਅਸੀਸ ਪ੍ਰਾਪਤ ਕਰੀਏ, ਮਨਾਂ ਦੀ ਇਕਾਗਰਤਾ ਵਾਸਤੇ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ।
ਧਨਾਸਰੀ ਰਾਗ ਅੰਦਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਪਿੱਤਰ ਉਚਾਰਨ ਕੀਤਾ ਹੋਇਆ ਸ਼ਬਦ ਹੈ ਜੀ, ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਿੱਤਰ ਸਰੂਪ ਵਿੱਚ 672 ਰੰਗ 'ਤੇ ਹੈ, ਜਿਸ ਵਿੱਚ ਮਹਾਰਾਜ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਕਿਰਪਾ ਕਰਦੇ ਹਨ।
ਵੱਡੇ ਵੱਡੇ ਰਾਜਨ ਯਾਰ ਭੂਮਣ ਤਾਕੀ ਤ੍ਰਿਸ਼ਨ ਨਾ ਬੂਜੀ।
ਵੱਡੇ ਵੱਡੇ ਜਿਹੜੇ ਰਾਜੇ ਲੋਕ ਨੇ, ਜ਼ਿਮੀਂਦਾਰ ਨੇ, ਜਿਨ੍ਹਾਂ ਕੋਲ ਹਜ਼ਾਰਾਂ ਏਕੜ ਭੂਮੀ ਹੈ, ਉਹਨਾਂ ਦੀ ਵੀ ਤ੍ਰਿਸ਼ਨਾ ਜਿਹੜੀ ਹੈ ਸਤਿ ਸੰਗਤ ਜੀ ਉਹ ਬੁੱਝੀ ਨਹੀਂ ਹੈ। ਸਮਝ ਲਓ ਵੀ ਅੱਜ ਦੇ ਸ਼ਬਦ ਦਾ ਇਹ ਪ੍ਰਕਰਨ ਹੈ ਮਹਾਰਾਜ ਸਾਹਿਬ ਜੀ ਦਾ, ਬਈ ਇਹ ਤ੍ਰਿਸ਼ਨਾ ਇੱਕ ਐਸੀ ਅੱਗ ਹੈ ਗੁਰਮੁਖੋ, ਸਧਾਰਨ ਬੰਦੇ ਦੀ ਤਾਂ ਗੱਲ ਹੀ ਕੀ ਕਰਨੀ। ਵੱਡੇ ਵੱਡੇ ਜਿਹੜੇ ਲੋਕ ਨੇ, ਰਾਜੇ ਨੇ, ਮਹਾਰਾਜੇ ਨੇ, ਚੱਕਰਵਰਤੀ ਬਾਦਸ਼ਾਹ ਨੇ, ਵੱਡੇ ਵੱਡੇ ਜ਼ਿਮੀਂਦਾਰ ਨੇ, ਜੋ ਵੱਡੇ ਵੱਡੇ ਭੂਮੀਏ ਲੋਕ ਨੇ, ਉਹਨਾਂ ਦੀ ਵੀ ਤ੍ਰਿਸ਼ਨਾ ਨਹੀਂ ਬੁੱਝੀ। ਇਹ ਇੱਕ ਐਸੀ ਅੱਗ ਹੈ ਜਿਹੜੀ ਨਹੀਂ ਬੁੱਝਦੀ ਜੀ, ਨਹੀਂ ਮਿਟਦੀ। ਤ੍ਰਿਸ਼ਨਾ ਗੁਰੂ ਸਾਹਿਬ ਜੀ ਕਿਰਪਾ ਕਰਨ, ਫਿਰ ਸਾਹਿਬ ਸਿੰਘ ਜੀ ਕਿਸੇ ਵਿਰਲੇ ਦੀ ਸੰਸਾਰ 'ਤੇ ਮਿਟਦੀ ਹੈ। ਉਸ ਵਾਸਤੇ ਗੁਰੂ ਸਾਹਿਬ ਜੀ ਦਾ ਪਵਿੱਤਰ ਬਚਨ ਹੈ, ਤ੍ਰਿਸ਼ਨਾ ਬੁੱਝੈ ਹਰ ਕਹਿ ਨਾਮ, ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੀ ਕਮਾਈ ਕੀਤਿਆਂ ਗੁਰਮੁਖੋਂ ਫੇਰੇ ਤ੍ਰਿਸ਼ਨਾ ਦੀ ਅੱਗ ਬੁੱਝਦੀ ਹੈ। ਨਹੀਂ ਤਾਂ ਜਿੰਨੇ ਵੱਧ ਪਦਾਰਥ ਆਉਂਦੇ ਜਾਣਗੇ ਉਨੀ ਜਿਹੜੀ ਤ੍ਰਿਸ਼ਨਾ ਹੈ ਪ੍ਰਬਲ ਹੁੰਦੀ ਜਾਵੇਗੀ, ਬਹੁਤ ਹੀ ਵੱਧਦੀ ਜਾਵੇਗੀ। ਜਿੰਨੇ ਸਰੀਰ ਦੇ ਆਪਣੇ ਅੰਗ ਨੇ ਨਾ ਜੀ, ਸਮੇਂ ਅਨੁਸਾਰ ਹੌਲੀ ਹੌਲੀ ਸਰੀਰ ਖੀਣ ਹੁੰਦਾ ਜਾਂਦਾ ਅਤੇ ਅੰਗ ਪ੍ਰਤੰਗ ਜਵਾਬ ਦੇਈ ਜਾਂਦੇ ਆਪਣੀ ਦੇਹ ਦੇ। ਅੱਖਾਂ ਦੀ ਲੋ ਘੱਟ ਜਾਂਦੀ ਜੀ, ਕੰਨਾਂ ਤੋਂ ਸੁਣਨ ਦੀ ਸ਼ਕਤੀ ਕਮਜ਼ੋਰ ਪੈ ਜਾਂਦੀ, ਜ਼ਬਾਨ ਥਰਥਰਾਉਣ ਲੱਗ ਪੈਂਦੀ, ਹੱਥ ਕੰਬਣ ਲੱਗ ਪੈਂਦੇ, ਸਰੀਰ ਸਿਰ ਜਿਹੜਾ ਵਾਈਬ੍ਰੇਟ ਕਰੀ ਜਾਂਦਾ ਆਪਣੇ ਆਪ, ਪੈਰ ਸਰੀਰ ਦਾ ਬੁਢਾਪੇ 'ਚ ਸਤਸੰਗ ਜੀ ਭਾਰ ਨਹੀਂ ਚੱਲਦੇ। ਸਰੀਰ ਦਾ ਇੱਕ ਇੱਕ ਅੰਗ ਜਿਵੇਂ ਜਿਵੇਂ ਉਮਰ ਵੱਧਦੀ ਜਾਂਦੀ ਤਿਵੇਂ ਤਿਵੇਂ ਜਵਾਬ ਦੇਈ ਜਾਂਦਾ। ਪਰ ਇੱਕ ਤ੍ਰਿਸ਼ਨਾ ਜਿਹੜੀ ਮਰਨ ਤੱਕ ਬੰਦੇ ਦੇ ਨਾਲ ਰਹਿੰਦੀ ਹੈ, ਇਹਦਾ ਸਾਥ ਨਹੀਂ ਛੱਡਦੀ। ਅੱਖਾਂ ਸਾਥ ਛੱਡ ਜਾਂਦੀਆਂ, ਕੰਨ ਸਾਥ ਛੱਡ ਜਾਣਗੇ, ਸਰੀਰ ਦਾ ਬਲ ਤਾਕਤ ਛੱਡ ਜਾਵੇਗਾ, ਪਰ ਤ੍ਰਿਸ਼ਨਾ ਸਾਥ ਨਹੀਂ ਛੱਡਦੀ। ਵਿਦਵਾਨਾਂ ਦੇ ਬੋਲ ਨੇ, ਉਹ ਕਹਿੰਦੇ ਤਨ ਕੇ ਬਲ ਨੇ ਅਬ ਪੀਠ ਦਈ ਔਰ ਹਾਰ ਚੱਲੇ ਦ੍ਰਿਗ ਬਾਲ ਸੰਗਤੀ ਤਜ ਕੇ ਹਮ ਕੋਹ ਲੋਕ ਵਿਖੈ, ਚੱਲ ਆਪ ਗਏ ਸੁਰਲੋਕ ਸੁਜਾਤੀ, ਜਗ ਮੀਤ ਸਖਾ ਮੁੱਖ ਫੇਰ ਗਏ, ਅਬ ਸੇਵਕ ਆ ਨਾ ਪੁੱਛੇ ਮਮ ਬਾਤੀ, ਮਮ ਔਹੇ ਪਲੰਗਮ ਹੇ ਤ੍ਰਿਸਨੇ ਇੱਕ ਤੂੰ ਮਮ ਸੰਗ ਰਹੀ ਦਿਨ ਰਾਤੀ। ਕਹਿੰਦੇ ਦੇਖੋ ਅੱਖਾਂ ਸਾਥ ਛੱਡ ਗਈਆਂ, ਸਰੀਰ ਦੀ ਤਾਕਤ ਜਵਾਬ ਦੇ ਗਈ, ਤਨ ਕੇ ਬਲ ਨੇ ਅਬ ਪੀਠ ਦਈ, ਸਰੀਰ ਦੀ ਜਿਹੜੀ ਤਾਕਤ ਸੀ ਜੋ ਜਵਾਨੀ ਵਿੱਚ ਸੀ ਬਲ, ਉਹ ਬੁਢੇਪੇ 'ਚ ਨਹੀਂ ਹੈ ਜੀ, ਉਹਨੇ ਪਿੱਠ ਦੇ ਦਿੱਤੀ ਹੈ। ਹਾਰ ਗਏ ਦ੍ਰਿਗ ਬਾਲ ਸੰਗਾਤੀ, ਜਿਹੜੇ ਬਚਪਨ ਤੋਂ ਇਹ ਨੇਤਰ ਨਾਲ ਆਏ ਸੀ, ਸੋਹਣਾ ਦਿਸਦਾ ਸੀ, ਪਰ ਕਹਿੰਦੇ ਇਹਨਾਂ ਨੂੰ ਜਵਾਬ ਦੇ ਦਿੱਤਾ ਜੀ। ਮਹਾਰਾਜ ਦੇ ਬਚਨ ਨਾ ਜੀ, ਸਤਿਗੁਰੂ ਜੀ ਕਹਿੰਦੇ ਨੇ, ਚੱਬਣ ਚੱਲਣ ਰਤਾਨ ਉਸੇ ਸੁਣੀ ਔਰ ਬਹਿ ਗਏ, ਹੇੜੇ ਮੋਤੀ ਧਾ ਉਸੇ ਜਾਨੀ ਚੱਲ ਗਏ। ਚੱਬਣ ਮਤਲਬ ਦੰਦ, ਚੱਲਣ ਪੈ, ਜਵਾਬ ਦੇ ਜਾਂਦੇ ਨਾ ਜੀ, ਜਿਵੇਂ ਜਿਵੇਂ ਉਮਰ ਵੱਧਦੀ ਜਾਂਦੀ ਤਿਵੇਂ ਤਿਵੇਂ ਇਹ ਨੇਤਰ, ਇਹ ਜਿੰਨੇ ਗਿਆਨ ਇੰਦਰੇ ਨੇ ਕਰਮ ਇੰਦਰੇ ਨੇ ਹੌਲੀ ਹੌਲੀ ਸਾਹਿਬ ਸੰਗਤ ਜੀ ਇਹ ਕਮਜ਼ੋਰ ਹੁੰਦੇ, ਜਵਾਬ ਦਿੰਦੇ। ਕਹਿੰਦੇ ਬਚਪਨ ਤੋਂ ਜਿਹੜੇ ਮੇਰੇ ਸੰਗੀ ਸੀ ਇਹ ਨੇਤਰ ਮੇਰੇ, ਇਹਨਾਂ ਜਵਾਬ ਦੇ ਦਿੱਤਾ, ਸਰੀਰ ਦੀ ਤਾਕਤ ਨੇ ਬਲ ਨੇ ਜਵਾਬ ਦੇ ਦਿੱਤਾ। ਤਜ ਕੇ ਹਮਕੇ ਲੋਕ ਵਿਖੇ, ਚੱਲ ਆਪ ਕੇ, ਕਹਿੰਦੇ ਮੈਂ ਅਜੇ ਇੱਥੇ ਹੀ ਹਾਂ ਦੁਨੀਆਂ ਵਿੱਚ, ਇਹ ਮੇਰੇ ਸਰੀਰ ਦੀ ਤਾਕਤ ਨੇ, ਅੱਖਾਂ ਨੇ, ਕੰਨਾਂ ਨੇ ਮੈਨੂੰ ਇੱਥੇ ਛੱਡ ਕੇ ਆਪ ਪਤਾ ਨਹੀਂ ਕਿਹੜੇ ਲੋਕ ਦੀ ਯਾਤਰਾ ਸ਼ੁਰੂ ਕਰ ਦਿੱਤੀ, ਛੱਡ ਗਏ ਮੈਨੂੰ ਇਹ ਸਾਰਾ ਕੁਝ ਇੱਥੇ। ਜਗ ਮੀਤ ਸਖਾ ਮੁੱਖ ਫੇਰ ਗਏ, ਜਦੋਂ ਬੁਢੇਪਾ ਆਉਂਦਾ ਨਾ ਜੀ, ਜਾਂ ਫਿਰ ਕਿਸੇ ਹੋਰ ਪ੍ਰਕਾਰ ਦੀ ਕੋਈ ਆਰਥਿਕ ਪੱਖੋਂ ਕਮਜ਼ੋਰੀ ਆ ਜਾਂਦੀ, ਤਾਂ ਜਿੰਨੇ ਜਗਤ ਦੇ ਮਿੱਤਰ ਨੇ ਸਾਰੇ ਮੁੱਖ ਫੇਰ ਜਾਂਦੇ ਹੁੰਦੇ, ਸੱਚਾਈ ਸੰਸਾਰ ਦੀ ਇਹੀ ਹੈ। ਅਬ ਸੇਵਕਾਂ ਨਾ ਪੁੱਛੇ ਮਾਮ ਬਾਤੀ, ਕਹਿੰਦੇ ਹੁਣ ਸੇਵਾਦਾਰ ਜੀ ਦੀ ਡਿਊਟੀ ਸੀ ਮੇਰੀ ਸੇਵਾ ਦੀ, ਉਹ ਵੀ ਮੇਰੇ ਵੱਲੇ ਨਹੀਂ ਦੇਖਦਾ ਕਿਉਂਕਿ ਅੰਗ ਜਵਾਬ ਦੇ ਗਏ। ਮਾਮ ਆਹੇ ਪਲੰਗਮ ਹੇ ਤ੍ਰਿਸ਼ਨੇ ਇੱਕ ਤੂੰ ਮਮ ਸੰਗ ਰਹੀ ਦਿਨ, ਕਹਿੰਦੇ ਮੈਂ ਤੇਰੇ ਤੋਂ ਕੁਰਬਾਨ ਹੈ ਤ੍ਰਿਸ਼ਨਾ, ਤੂੰ ਮੇਰਾ ਸਾਥ ਨਹੀਂ ਛੱਡਿਆ, ਤਾਕਤ ਸਾਥ ਛੱਡ ਗਈ, ਅੱਖਾਂ ਸਾਥ ਛੱਡ ਗਈਆਂ, ਕੰਨ ਸਾਥ ਛੱਡ ਗਏ ਨੇ, ਪਰ ਤ੍ਰਿਸ਼ਨਾ ਨੇ ਸਾਥ ਨਹੀਂ ਛੱਡਿਆ। ਇੱਕ ਇੱਕ ਐਸੀ ਸਤਸੰਗ ਜੀ ਸਮਝ ਲਓ ਇਹ ਬਿਮਾਰੀ, ਇੱਕ ਅੰਦਰ ਦੀ ਅੱਗ ਹੈ। ਅਤੇ ਹੁਣ ਇਹ ਮੈਂ ਬੇਨਤੀ ਕੀਤੀ, ਸਧਾਰਨ ਲੋਕਾਂ ਦੀ ਗੱਲ ਨਹੀਂ ਸੱਚੇ ਪਾਤਸ਼ਾਹ ਜੀ ਕਰ ਰਹੇ, ਵੱਡੇ ਵੱਡੇ ਰਾਜਨ ਔਰ ਭੂਮਨ ਜਿਹੜੇ ਵੱਡੇ ਲੋਕ ਸੀ, ਜਿਹਨਾਂ ਕੋਲ ਮਾਇਆ ਦੀ ਕਮੀ ਕੋਈ ਨਹੀਂ ਜੀ, ਜਿਹਨਾਂ ਦੀਆਂ ਸੱਤ ਸੱਤ ਪੀੜ੍ਹੀਆਂ ਬੈਠੀਆਂ ਖਾ ਸਕਦੀਆਂ, ਉਹਨਾਂ ਦੀ ਤ੍ਰਿਸ਼ਨਾ ਨਹੀਂ ਮਿਟੀ। ਵੱਡੇ ਵੱਡੇ ਜ਼ਿਮੀਂਦਾਰ ਸਨ ਜਿਹੜੇ, ਉਹਨਾਂ ਦੀ ਨਹੀਂ ਮਿਟੀ ਜੀ। ਗੁਰੂ ਸਾਹਿਬ ਦੇ ਬਚਨ ਨਾ ਤੁਸੀਂ ਸੈਂਕੜੇ ਵਾਰ ਇਹ ਪ੍ਰਮਾਣ ਗੁਰਮੁਖਾਂ ਤੋਂ ਸੁਣਿਆ ਹੋਣਾ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋੜ ਜੋਰੇ ਲਾਖ ਕਰੋਰੇ, ਮਾਨਾ ਹੋਰੇ ਪਰੇ ਪਰੇ ਹੀ ਕੋ ਲੁੱਝੀ ਹੈ, ਲੱਖਾਂ ਕਰੋੜਾਂ ਜੋੜ ਲਏ ਪਰ ਕਹਿੰਦੇ ਫਿਰ ਵੀ ਮਨ ਰੱਜਿਆ ਕੋਈ ਨਹੀਂ। ਹੋਰ ਪ੍ਰਾਪਤੀ ਲਈ ਸਤਸੰਗ ਜੀ ਯਤਨ ਕਰਦਾ ਰਹਿੰਦਾ। ਕੋਈ ਬਿਰਲਾ ਗੁਰਮੁਖ ਹੈ ਜਿਸ ਦੀ ਇਹ ਤ੍ਰਿਸ਼ਨਾ ਮਿਟ ਗਈ ਹੋਵੇ? ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਸਹਿਸ ਕੱਟੇ ਲੱਖ ਕੋਟ ਧਾਵੇ, ਤਿਰਨਾ ਆਵੇ ਮਾਇਆ ਪਾਸ਼ਾ ਪਾਵੇ। ਗੁਰੂ ਸਾਹਿਬ ਦੇ ਬਚਨ ਕਹਿੰਦੇ ਹਜ਼ਾਰਾਂ ਖੱਟਦਾ ਫਿਰ ਲੱਖਾਂ ਦੀ ਇੱਛਾ ਜਾਗ ਪੈਂਦੀ ਜੀ, ਲੱਖਾਂ ਤੋਂ ਅੱਗੇ ਫਿਰ ਹੋਰ ਹੋਰ, ਪਰ ਇਹ ਇਹ ਅੰਦਰ ਦੀ ਅੱਗ ਜਿਹੜੀ ਸਤਸੰਗ ਜੀ ਬੁੱਝਣ ਦਾ ਨਾਂ ਨਹੀਂ ਲੈਂਦੀ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ, ਕਹਿੰਦੇ ਸਾਰੀਆਂ ਪੁਰੀਆਂ ਦੇ ਪਦਾਰਥਾਂ ਦੇ ਭਾਰ ਬੰਨ ਕੇ ਤ੍ਰਿਸ਼ਨਾਲੂ ਬੰਦੇ ਨੂੰ ਭੁੱਖੇ ਨੂੰ ਦੇ ਦਿਓ, ਫਿਰ ਕੀ ਉਹ ਰੱਜ ਲਏਗਾ ਜੀ? ਭੁੱਖ ਨਹੀਂ ਉਸਦੀ ਦੂਰ ਹੁੰਦੀ। ਇਸ ਲਈ ਅੱਜ ਦਾ ਜਿਹੜਾ ਸ਼ਬਦ ਦਾ ਮਹਾਰਾਜ ਜੀ ਦੇ ਸ਼ਬਦ ਦਾ ਪ੍ਰਕਰਣ ਹੈ ਉਹ ਇਹੀ ਹੈ ਵੀ ਗੁਰਮੁਖੋ ਇਹ ਸੰਸਾਰ ਇਵੇਂ ਹੀ, ਇਸ ਵਿੱਚ ਜਿੰਨੇ ਵੱਡੇ ਵੱਡੇ ਲੋਕ ਨੇ ਉਹਨਾਂ ਦੀ ਵੀ ਤ੍ਰਿਸ਼ਨਾ ਨਹੀਂ ਮਿਟੀ ਹੈ।
ਲਪਟ ਰਹੀ ਮਾਇਆ ਰੰਗ ਮਾਤੀ, ਲੋਚਨ ਕਛੂ ਨਾ ਸੂਜੀ।
ਲਪਟ ਰਹੇ ਮਾਇਆ ਸੰਗ ਮਾਤੇ, ਲਪਟ ਰਹੇ ਮਤਲਬ ਚੰਬੜੇ ਨੇ ਜੀ, ਮਨ ਮਾਇਆ ਮੈਂ ਰਾਮ ਰਹੇ ਨਿਕਸੁਤ ਨਾ ਹੈ ਨਾ ਉਮੀਦ। ਕਈ ਕਈ ਜਨਮਾਂ ਦਾ ਸੰਸਕਾਰ ਬਣ ਜਾਂਦਾ, ਹਾਏ ਮਾਇਆ ਹਾਏ ਮਾਇਆ ਹਾਏ ਮਾਇਆ ਹਾਏ ਮਾਇਆ, ਮਾਇਆ ਦਾ ਸਿਮਰਨ ਹੀ ਚੱਲੀ ਜਾਂਦਾ ਜੀ ਜਦੋਂ, ਤਾਂ ਫਿਰ ਉਹ ਚੰਬੜੀ ਜਾਵੇਗੀ ਨਾ ਜੀ। ਮਨ ਮਾਇਆ ਮੈਂ ਰਾਮ ਰਹੇ ਨਿਕਸੁਤ ਨਾ ਹੈ ਨਾ ਉਮੀਦ, ਨਾਨਕ ਮੂਰਤ ਛੱਡ ਰਹੇ ਨਹੀਂ ਨਾ ਛੱਡਦੀ। ਲਪਟ ਰਹੇ ਮਾਇਆ ਰੰਗ ਮਾਤੇ, ਮਸਤੀ ਚੜ੍ਹ ਜਾਂਦੀ ਜੀ ਇਹ, ਮਾਤੇ ਦਾ ਅਰਥ ਹੈ ਮਸਤੀ, ਚੰਬੜ ਜਾਂਦਾ ਜੀ ਬੰਦਾ ਇਹ, ਜਾਂ ਇਉਂ ਕਹਿ ਲਈਏ ਵੀ ਇਹ ਮਾਇਆ ਦੀ ਖਿੱਚ ਸੰਸਕਾਰ ਬਣ ਕੇ ਬੰਦੇ ਨੂੰ ਚੰਬੜ ਜਾਂਦੀ ਹੈ। ਫਿਰ ਜਿਵੇਂ ਜਿਵੇਂ ਆਉਂਦੀ ਜਾਂਦੀ ਇਹਦੀ ਇੱਕ ਮਸਤੀ ਹੈ ਜੀ, ਇਹਦੀ ਵੀ ਇੱਕ ਨਸ਼ਾ ਹੀ ਹੁੰਦਾ ਨਾ ਜੀ ਮਾਇਆ ਦਾ ਵੀ, ਫਿਰ ਉਹ ਮਸਤੀ ਜਿਹੜੀ ਹੈ ਉਹ ਬੰਦੇ ਕੋਲੋਂ ਉਹ ਫਿਰ ਮੋਢਿਆਂ ਤੋਂ ਥੁੱਕਣਾ ਸ਼ੁਰੂ ਕਰ ਦਿੰਦਾ ਜੀ ਜਿਵੇਂ ਜਿਵੇਂ ਮਾਇਆ ਆਉਂਦੀ। ਥੋੜ੍ਹਾ ਫਰਕ ਆ ਨਾ ਅਵਸਥਾ ਦਾ, ਗੁਰਮੁਖ ਕੋਲੇ ਮਾਇਆ ਆਵੇ ਉਸਦੀ ਮਨ ਦੀ ਅਵਸਥਾ ਹੋਰ ਹੋਵੇਗੀ, ਸਾਕਤ ਬੰਦੇ ਕੋਲੇ ਮਨਮੁਖ ਕੋਲੇ ਮਾਇਆ ਆਵੇ ਉਸਦੀ ਥੋੜ੍ਹੀ ਬਿਰਤੀ ਹੋਰ ਹੋ ਜਾਂਦੀ। ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਝੇ। ਲੋਚਨ ਨੇਤਰ, ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਬਚਨ ਕਹਿੰਦੇ ਨੇਤਰਾਂ ਨਾਲ ਦਿਸ ਰਿਹਾ ਪਰ ਫਿਰ ਵੀ ਕੁਝ ਇਹਨੂੰ ਸੁੱਝਦਾ ਨਹੀਂ ਜੇ। ਕੀ ਦਿਸ ਰਿਹਾ ਨੇਤਰਾਂ ਨਾਲ? ਵੀ ਜਿਹੜੇ ਵੱਡੇ ਵੱਡੇ ਰਾਜਨ ਸੀ, ਭੂਮਨ ਸੀ, ਜ਼ਮੀਨਦਾਰ ਸੀ, ਤ੍ਰਿਸ਼ਨਾ ਉਹਨਾਂ ਦੀ ਮਿਟੀ ਕੋਈ ਨਹੀਂ ਅਤੇ ਨਾਲ ਕੁਝ ਲੈ ਕੇ ਨਹੀਂ ਗਏ, ਇਹ ਨੇਤਰਾਂ ਨਾਲ ਦੇਖ ਰਿਹਾ। ਲੋਚਨ ਕਛੂ ਨਾ ਸੂਝੀ, ਲੋਚਨ ਨੇਤਰਾਂ ਨਾਲ ਦੇਖਦਾ ਸੀ ਪਰ ਸੁੱਝ ਨਹੀਂ ਰਿਹਾ, ਫਿਰ ਵੀ ਉਹਨਾਂ ਨੂੰ ਦੇਖ ਕੇ ਸੋਝੀ ਨਹੀਂ ਆਈ, ਕਿਉਂਕਿ ਨੇਤਰਾਂ ਦਾ ਕੰਮ ਦੇਖਣਾ, ਸੁੱਝਣਾ ਤਾਂ ਸਤਸੰਗ ਜੀ ਸੁਰਤੀ ਬਿਰਤੀ ਕਰਕੇ ਨਾ ਅਕਲ ਨੂੰ ਇਹ ਗੱਲ ਸੁੱਝੇਗੀ ਨਾ ਵੀ ਨੇਤਰਾਂ ਨਾਲ ਦੇਖ ਤਾਂ ਲਿਆ। ਜਿਹੜੇ ਵੱਡੇ ਵੱਡੇ ਲੋਕ ਸੀ ਆਖਰ ਸੰਸਾਰ ਤੋਂ ਗਏ ਕਿਵੇਂ ਜੀ? ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਤੰਗ ਸੁਰੰਗ ਸਵਾਰੇ, ਕੋਟ ਤਰੰਗ ਕੁਰੰਗ ਸਕੂਦਤ, ਪਾਉਣ ਕੇ ਗਾਉਣ ਕੋ ਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂਪ ਭਲੀ ਬਿੱਧ, ਨਿਆਵਤ ਸੀਸ ਨਾ ਜਾਤ ਬਚਾਰੇ, ਏਤੇ ਪਏ ਤੋਂ ਕਹਾਂ ਪਏ ਭੂਪਤ, ਅੰਤ ਕਹੋ ਨਾਂਗੇ ਹੀ ਪਾਏ ਪਧਾਰੇ। ਕਹਿੰਦੇ ਦੇਖ ਰਿਹਾ ਨੇਤਰਾਂ ਨਾਲ, ਲੋਚਣ ਦੇਖ ਰਿਹਾ ਕਛੂ ਨਾ ਸੂਝੀ, ਪਰ ਫਿਰ ਵੀ ਇਹਨੂੰ ਸਮਝ ਨਹੀਂ ਆ ਰਹੀ ਵੀ ਜਿਹੜੇ ਵੱਡੇ ਵੱਡੇ ਲੋਕ ਸੀ ਜਿਨ੍ਹਾਂ ਨੂੰ ਸੈਂਕੜੇ ਛੋਟੇ ਰਾਜੇ ਨਮਸਕਾਰਾਂ ਕਰਨ ਵਾਲੇ ਸਨ ਰੋਜ਼ਾਨਾ, ਉਹ ਵੀ ਜਾਣ ਲੱਗੇ ਆਖਰ ਨੰਗੇ ਪੈਰੀ ਗਏ ਨਾ ਜੀ, ਕੋਈ ਪਦਾਰਥ ਨਾਲ ਨਾ ਲੈ ਕੇ ਗਏ, ਫਿਰ ਦੇਖ ਰਿਹਾ ਪਰ ਕਹਿੰਦੇ ਸੋਝੀ ਕੋਈ ਨਹੀਂ ਆਈ। ਲਪਟ ਰਹੇ ਰਾਇਆ ਮਾਇਆ ਰੰਗ ਮਾਤੇ, ਇਉਂ ਮਾਇਆ ਦੇ ਰੰਗ ਤਮਾਸ਼ਿਆਂ ਵਿੱਚ ਸਤਸੰਗ ਜੀ ਬੰਦਾ ਲਪਾਈਮਾਨ ਹੋਇਆ ਰਹਿੰਦਾ। ਲੋਚਨ ਕਛੂ ਨਾ ਸੂਝੀ, ਦੇਖ ਰਿਹਾ ਆਲਾ ਦੁਆਲਾ ਦਿਸਦਾ ਪਿਆ ਵੀ ਇਹਨਾਂ ਦੀ ਤ੍ਰਿਸ਼ਨਾ ਕੋਈ ਨਹੀਂ ਮਿਟੀ, ਛਾਤੀ 'ਤੇ ਰੱਖ ਕੇ ਕੋਈ ਲੈ ਕੇ ਨਹੀਂ ਗਿਆ, ਫਿਰ ਇਹਦੇ ਵਾਸਤੇ ਪਾਪ ਵੀ ਕਮਾਉਣੇ ਪੈਂਦੇ ਜੀ, ਪਾਪਾਂ ਬਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ, ਢੇਰ ਤਾਂ ਨਹੀਂ ਲੱਗਦੇ ਨਾ ਜੀ ਬਿਨਾਂ ਪਾਪ ਕੀਤੇ ਤੋਂ। ਫਿਰ ਆਪਾਂ ਤਵਾਰੀਖ 'ਚੋਂ ਪੜ੍ਹਦੇ ਹਾਂ ਜੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਕਾਰੂ ਨਾਲ ਮਿਲਾਪ ਹੋਇਆ, ਸਾਰਾ ਪ੍ਰਕਰਨ ਤੁਸੀਂ ਸੈਂਕੜੇ ਵਾਰ ਸੁਣਿਆ ਹੋਣਾ। ਤਾਂ ਮਹਾਰਾਜ ਸਾਹਿਬ ਜੀ ਨੇ ਆਖਿਆ ਵੀ ਦੱਸ ਇਹ ਮਾਇਆ, ਉਹਨੇ ਮੁਰਦਿਆਂ ਦੇ ਮੂੰਹਾਂ 'ਚੋਂ ਸਤਸੰਗ ਜੀ ਕਬਰਾਂ ਪਟਾ ਕੇ ਪੈਸੇ ਕੱਢ ਲਏ ਸਨ, ਰੁਪਈਏ ਕੱਢ ਲਏ, ਫਿਰ ਵੀ ਮਨ ਨੂੰ ਸ਼ਾਂਤੀ ਥੋੜ੍ਹੋ ਆਈ ਸੀ। ਇਹ ਤਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਅਤੇ ਦੱਸਿਆ ਸਮਝਾਇਆ, ਜਿਵੇਂ ਦੁਨੀ ਚੰਦ ਨੂੰ ਮਹਾਰਾਜ ਨੇ ਆਖਿਆ ਸੀ ਸਾਡੀ ਸੂਈ ਰੱਖ ਲਾ ਭਾਈ ਤੇਰੇ ਤੋਂ ਪ੍ਰਲੋਕ 'ਚ ਲੈ ਜਾਂਗੇ ਲਾਹੌਰ ਵਾਲੇ ਦੁਨੀ ਚੰਦ ਨੂੰ। ਤਾਂ ਫਿਰ ਵਾਪਸ ਆਣ ਕੇ ਉਹਨੂੰ ਘਰੋਂ ਆਣ ਕੇ ਆਖਿਆ ਸੀ ਨਾ ਮਹਾਰਾਜ ਮੈਂ ਤਾਂ ਸੋਚਿਆ ਨਹੀਂ ਜੀ ਇਹ ਸੂਈ ਤਾਂ ਨਾਲ ਨਹੀਂ ਜਾਣੀ। ਤਾਂ ਮਹਾਰਾਜ ਕਹਿੰਦੇ ਫਿਰ ਇਹ ਜਿਹੜੇ ਤੇਰੇ ਸੱਤ ਝੰਡੇ ਝੂਲਦੇ ਆ ਇਹ ਇੰਨੀ ਮਾਇਆ ਇਹ ਨਾਲ ਲੈ ਜਾਏਗਾ। ਫਿਰ ਸੋਝੀ ਆਈ, ਫਿਰ ਉਹੀ ਦੁਨੀ ਚੰਦ ਕਰਤਾਰਪੁਰ ਇੰਨੀ ਸੇਵਾ ਕੀਤੀ ਉਹਨੇ ਮਹਾਰਾਜ ਸਾਹਿਬ ਜੀ ਦੀ, ਚਲੋ ਉਹਨੂੰ ਸੋਝ ਆਈ ਕਿਉਂਕਿ ਸਮਝਾਉਣ ਵਾਲੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਇਸ ਵੇਲੇ ਉਹਨਾਂ ਦੀ ਹਜ਼ੂਰੀ ਵਿੱਚ ਬੈਠਾ ਸੀ। ਆਮ ਸੰਸਾਰਕ ਤੌਰ 'ਤੇ ਕਹਿੰਦੇ ਦੇਖ ਰਹੇ ਹਾਂ ਆਪਾਂ ਸਾਰਾ ਕੁਝ ਨੇਤਰਾਂ ਨਾਲ ਜੀ ਦਿਸਦਾ ਪਿਆ, ਪਰ ਸੋਝੀ ਫਿਰ ਨਹੀਂ ਆਉਂਦੀ ਵੀ ਉਹਨਾਂ ਦੀ ਕਿਹੜੀ ਤ੍ਰਿਸ਼ਨਾ ਮਿਟ ਗਈ ਸੀ। ਲੋਚਨ ਕਛੂ ਨਾ ਸੂਝੀ, ਦੇਖ ਰਿਹਾ ਨੇਤਰਾਂ ਨਾਲ ਪਰ ਫਿਰ ਵੀ ਇਹਨੂੰ ਸੋਝੀ ਨਹੀਂ ਆ ਰਹੀ ਹੈ।
ਵਿਖਿਆ ਮਹਿ ਕਿਨਹੀ ਤ੍ਰਿਪਤ ਨਾ ਪਾਈ,
ਕਹਿੰਦੇ ਮਾਇਆ ਕਰਕੇ ਸਤਸੰਗ ਜੀ ਕਦੀ ਕਿਸੇ ਦੀ ਤ੍ਰਿਪਤੀ ਨਹੀਂ ਹੋਈ। ਇਹ ਕੁਦਰਤੀ ਸੁਰਤੀ ਬਿਰਤੀ ਹੈ ਨਾ ਜੀ, ਗੁਰਮੁਖਾਂ ਦੀ ਤ੍ਰਿਪਤੀ ਕੋਈ ਵਿਰਲਾ ਕਿਸੇ ਦੀ ਹੋ ਜਾਂਦੀ ਜਿਹਨੂੰ ਮਹਾਰਾਜ ਜੀ ਸੰਤੋਖ ਬਖਸ਼ ਦੇਣ। ਬਿਨਾਂ ਸੰਤੋਖ ਨਹੀਂ ਕੋ ਰਾਜ ਹੈ। ਮਹਾਰਾਜ ਬਖਸ਼ ਦੇਣ ਤਾਂ ਫਿਰ ਸਤਸੰਗ ਜੀ ਕਿਸੇ ਦੀ ਤ੍ਰਿਪਤੀ ਹੋਵੇ, ਨਹੀਂ ਤਾਂ ਵਿਖਿਆ ਮੈਂ ਕਿਨਹੀਂ ਵਿਸ਼ੇਸ਼ਣ ਹੈ। ਵਿਸ਼ੇਸ਼ ਕਰਕੇ ਸਮਝ ਲਓ ਕਿਸੇ ਨੇ ਵੀ ਵਿਸ਼ਿਆਂ ਵਿੱਚੋਂ ਵਿਖ ਜ਼ਹਿਰ ਵਿੱਚੋਂ ਜਾਂ ਇਹ ਮਾਇਆ ਜਿਹਨਾਂ ਨੂੰ ਜ਼ਹਿਰ ਹੋ ਕੇ ਚੰਬੜ ਜਾਂਦੀ ਇਹਦੇ ਰੰਗ ਤਮਾਸ਼ਿਆਂ 'ਚੋਂ ਕਿਸੇ ਦੀ ਤ੍ਰਿਪਤੀ ਨਹੀਂ ਹੋਈ ਅੱਜ ਤੱਕ। ਕੋਈ ਨਹੀਂ ਰੱਜਿਆ ਜੀ ਇਹਦੇ ਕਰਕੇ। ਪਰ ਇਹਦਾ ਦੂਸਰਾ ਪੱਖ ਵੀ ਹੈ ਜੀ, ਇੱਕ ਬਹੁਤ ਜ਼ਿਆਦਾ ਆਉਣ ਕਰਕੇ ਕਈ ਵਾਰੀ ਹੁੰਦੀ ਨਾ ਮਨ ਦੀ ਬਿਰਤੀ ਜੀ, ਚਲੋ ਬਹੁਤ ਹੋਵੇਗੀ ਫਿਰ ਸ਼ਾਇਦ ਸੰਤੋਖ ਆ ਜਾਏ। ਕਈ ਵਾਰ ਮਨ 'ਚ ਸਤਸੰਗ ਜੀ ਬੰਦੇ ਨੇ ਅੰਦਾਜ਼ਾ ਜਿਹਾ ਵੀ ਲਾਇਆ ਹੁੰਦਾ ਵੀ ਚਲੋ ਇੰਨੀ ਕੁ ਹੋ ਗਈ ਫਿਰ ਠੀਕ ਹੈ, ਇੱਥੋਂ ਤੱਕ ਹੋ ਜਾਏ ਫਿਰ ਠੀਕ ਹੈ। ਪਰ ਠੀਕ ਕਿਤੇ ਨਹੀਂ ਜੀ ਹੁੰਦਾ, ਇਹ ਸੱਚ ਹੈ। ਫਿਰ ਉਦੋਂ ਅੱਗੇ ਚੱਲ ਪੈਂਦਾ ਉਹ ਸਹਿਸ ਕੱਟੇ ਲੱਖ ਉੱਠ ਧਾਵੇ, ਹਜ਼ਾਰਾਂ ਖਟਲੇ ਅਤੇ ਲੱਖਾਂ ਦੇ ਵਾਸਤੇ ਭੱਜ ਪੈਂਦਾ ਨਾ, ਫਿਰ ਤ੍ਰਿਪਤ ਨਾ ਆਵੇ। ਅਤੇ ਮਹਾਰਾਜ ਦੇ ਬਚਨ ਕਹਿੰਦੇ ਨਹੀਂ ਤ੍ਰਿਪਤੀ ਆਉਣੀ, ਹਜ਼ਾਰਾਂ ਖੱਟ ਉਦੋਂ ਬਾਅਦ ਲੱਖਾਂ ਖੱਟ ਫਿਰ ਕਰੋੜਾਂ ਤਾਂ ਵੀ ਤ੍ਰਿਪਤੀ ਨਹੀਂ ਆਉਣੀ। ਪਰ ਕੁਝ ਗੁਰਮੁਖ ਹੁੰਦੇ ਜਿਹਨਾਂ ਕੋਲ ਸਤਸੰਗ ਜੀ ਹੁੰਦੀ ਹੈ, ਬਹੁਤਾ ਬਹੁਤ ਮਾਇਆ ਹੁੰਦੀ ਪਰ ਉਹ ਅੰਦਰੋਂ ਰੱਜੇ ਹੁੰਦੇ। ਕੁਝ ਗੁਰਮੁਖ ਐਸੇ ਹੁੰਦੇ ਜਿਹਨਾਂ ਕੋਲ ਬਹੁਤ ਨਹੀਂ ਹੁੰਦੇ ਪਦਾਰਥ, ਪਰ ਫਿਰ ਵੀ ਅੰਦਰੋਂ ਰੱਜੇ ਹੁੰਦੇ। ਇਹ ਨਹੀਂ ਵੀ ਗੁਰਮੁਖਾਂ ਦੀ ਕੋਈ ਕਾਲ ਪੈ ਗਿਆ ਸੰਸਾਰ 'ਤੇ, ਹੈਗੇ ਨੇ ਐਸੇ। ਹੁਣ ਜਿਹੜਾ ਸਾਕਤ ਹੈ ਉਹਦੇ ਕੋਲ ਬਹੁਤ ਹੈ ਅਤੇ ਫਿਰ ਵੀ ਉਹਦੀ ਤ੍ਰਿਪਤੀ ਨਹੀਂ ਹੈ। ਗੁਰਮੁਖ ਕੋਲ ਬਹੁਤ ਹੈ, ਉਹ ਸ਼ੁਕਰਾਨੇ 'ਚ ਜੀ ਰਿਹਾ ਹੁੰਦਾ। ਜੇ ਧਰਮ ਦੀ ਕਿਰਤ ਕੀਤਿਆਂ ਬਹੁਤ ਆਉਂਦੀ ਹੋਵੇ ਤਾਂ ਕੋਈ ਪਾਪ ਨਹੀਂ ਹੈ ਇਹ। ਗੁਰਮੁਖ ਸਭ ਪਵਿੱਤ ਹੈ ਧਨ ਸੰਪੈ ਮਾਇਆ, ਮਹਾਰਾਜ ਦੇ ਬਚਨ ਕਹਿੰਦੇ ਗੁਰਮੁਖ ਕੋਲ ਜਿੰਨਾ ਧਨ ਹੈ ਸੰਪਤੀ ਹੈ ਮਾਇਆ ਉਹ ਸਭ ਪਵਿੱਤਰ ਹੀ ਹੈ, ਕਿਉਂਕਿ ਉਹ ਸ਼ੁਕਰਾਨੇ 'ਚ ਜੀ ਰਿਹਾ। ਕੀ ਕਰਦਾ ਜੀ ਗੁਰਮੁਖ, ਹਰ ਅਰਥ ਜੋ ਖਰਚਦੇ ਦਿੰਦੇ ਸੁੱਖ ਪਾਇਆ। ਕਹਿੰਦੇ ਗੁਰਮੁਖ ਕੋਲ ਬਹੁਤ ਮਾਇਆ ਹੋਵੇਗੀ, ਉਹ ਹਰੀ ਅਰਥ ਖਰਚੇਗਾ। ਜਿੰਨਾ ਹੱਥ ਖੁੱਲ੍ਹਾ ਹੁੰਦਾ ਜਾਂਦਾ, ਸੌਖਾ ਹੁੰਦਾ ਜਾਂਦਾ, ਉਹਨਾਂ ਪਰਉਪਕਾਰ ਲਈ ਸਤਸੰਗ ਜੀ ਗੁਰਮੁਖ ਜ਼ਿਆਦਾ ਖਰਚਾ ਕਰਦਾ। ਇਹ ਮਹਾਰਾਜ ਦੇ ਬਚਨ ਹੈ। ਗੁਰਮੁਖ ਸਭ ਪਵਿੱਤ ਹੈ ਧਨ ਸੰਪੈ ਮਾਇਆ, ਹਰ ਅਰਥ ਜੋ ਖਰਚਦੇ ਦਿੰਦੇ ਸੁੱਖ ਪਾਇਆ। ਉਹਨੂੰ ਕੁਝ ਦੇ ਕੇ ਸੁੱਖ ਪ੍ਰਾਪਤ ਹੁੰਦਾ, ਕਿਉਂਕਿ ਸ਼ੁਕਰ 'ਚ ਜੀ ਰਿਹਾ ਵੀ ਜੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਮੇਰੇ 'ਤੇ ਬਖਸ਼ਿਸ਼ ਕੀਤੀ ਤਾਂ ਉਹਦੀ ਦਿੱਤੀ 'ਚੋਂ ਹੀ ਦੇ ਰਹੇ ਨਾ ਆਪਾਂ, ਕਿਸੇ ਲੋੜਵੰਦ ਨੂੰ ਪਰਉਪਕਾਰ ਲਈ, ਧਰਮ ਕਮਾਉਣ ਵਾਸਤੇ ਜਾਂ ਪਰਮਾਰਥ ਦੇ ਰਸਤੇ 'ਤੇ ਗੁਰਮੁਖ ਖੁੱਲ੍ਹ ਕੇ ਖਰਚਦਾ। ਇਸ ਲਈ ਮਹਾਰਾਜ ਕਹਿੰਦੇ ਉਹਦੇ ਕੋਲ ਜੋ ਕੁਝ ਹੈ, ਧਨ ਹੈ, ਸੰਪਤੀ ਹੈ, ਜਾਇਦਾਦ ਹੈ, ਉਹ ਅੰਮ੍ਰਿਤ ਹੀ ਹੈ। ਗੁਰਮੁਖ ਦਾ ਸਾਰਾ ਕੁਝ ਪਵਿੱਤਰ ਹੈ। ਪਰ ਦੂਜੇ ਬੰਨੇ ਕਰੋੜਾਂ ਨਹੀਂ ਅਰਬਾਂ ਦੇ ਮਾਲਕ ਹੋਣ, ਹਰੀ ਅਰਥ ਸਤਸੰਗ ਜੀ ਇੱਕ ਕੌਡੀ ਨਹੀਂ ਖਰਚ ਸਕਦੇ ਹੁੰਦੇ, ਕਿੱਥੋਂ ਤ੍ਰਿਪਤੀ ਆਵੇਗੀ ਜੀ। ਵੇਖਿਆ ਮੈਂ ਕਿਨਹੀਂ ਤ੍ਰਿਪਤ ਨਾ ਪਾਈ। ਬਹੁਤ ਜ਼ਿਆਦਾ ਕੋਲ ਹੈ ਪਰ ਕਿਸੇ ਦੇ ਹੱਥੋਂ ਸਤਸੰਗ ਜੀ ਨਹੀਂ ਭਲੇ ਵਾਸਤੇ ਰੁਪਈਆ ਨਿਕਲਣਾ ਹੁੰਦਾ। ਇਹ ਵੀ ਮਹਾਰਾਜ ਦੇ ਬਚਨ ਹੈ, ਹਰਥ ਹਰ ਕਹਿ ਅਰਥ ਖਰਚਣਾ ਸ਼ੱਕ ਹੈ, ਜਮਕਾਲ ਸਹਿ ਸਿਰ ਪੀੜਾ। ਕਹਿੰਦੇ ਹਰੀ ਅਰਥ ਨਹੀਂ ਖਰਚ ਸਕਣਗੇ, ਫਿਰ ਧਰੀ ਧਰਾਈ ਛੱਡ ਕੇ ਜਾਣਾ ਪੈਂਦਾ ਨਾ ਜੀ। ਕਈ ਕੋਟ ਘਾਲੇ ਥੱਕ ਪਾਹੇ, ਕਈ ਕੋਟ ਬੈਠ ਦਿਖਾਵੇ, ਮਹਾਰਾਜ ਦੇ ਬਚਨ ਹੈ। ਕਰੋੜਾਂ ਐਸੇ ਜਿਹੜੇ ਘਾਲਣਾ ਘਾਲਣਗੇ ਜੀ, ਬਹੁਤ ਘਾਲਣਾ ਘਾਲਦੇ, ਸਾਰੀ ਜ਼ਿੰਦਗੀ ਕਮਾਈ ਜਾਣਾ ਲੇਕਿਨ ਵਰਤਣਾ ਨਹੀਂ, ਵਰਤਣੀ ਮਿਲਦੀ ਉਹਨਾਂ ਨੂੰ। ਕਈ ਕੋਟ ਬੈਠਦੇ ਇੱਕ ਬਹੁਤ ਕਰੋੜਾਂ ਲੋਕ ਮਹਾਰਾਜ ਕਹਿੰਦੇ ਐਸੇ, ਫਿਰ ਉਹਨਾਂ ਦੀ ਜਮ੍ਹਾਂ ਕੀਤੀ ਅਤੇ ਬੈਠੇ ਆਨੰਦ ਲੈਂਦੇ ਉਹ, ਉਹਨਾਂ ਨੇ ਜੀ ਡੱਕਾ ਤੋੜਨਾ ਹੁੰਦਾ। ਆਪਣੇ ਆਪਣੇ ਸੰਸਕਾਰ, ਕਿਰਤ ਕਰਨੀ ਪਾਪ ਨਹੀਂ ਹੈ, ਦੋਨੋਂ ਪੱਖ ਹੈ ਜੀ। ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਕਿਰਤ ਕੀਤਿਆਂ ਜਿੰਨੀ ਆ ਰਹੀ ਹੈ ਨਾ, ਬਹੁਤ ਜ਼ਿਆਦਾ ਆ ਰਹੀ ਤਾਂ ਵੀ ਕੋਈ ਕਰਹਿਤ ਨਹੀਂ, ਕਿਉਂਕਿ ਉਹਦੀ ਧਰਮ ਦੀ ਕਿਰਤ ਆ, ਉਹ 'ਚੋਂ ਆ ਰਹੀ ਹੈ ਮਾਇਆ, ਠੀਕ ਹੈ। ਕਿਰਤ ਕਰਨੀ ਤਾਂ ਕੋਈ ਪਾਪ ਨਹੀਂ, ਪਰ ਇਹਦੇ ਵਾਸਤੇ ਸਤਸੰਗ ਜੀ ਫਿਰ ਦੂਸਰੇ ਪੱਧਰ ਕਰਨੇ, ਫਿਰ ਕਿਹੜੀ ਤ੍ਰਿਪਤੀ ਹੋ ਜਾਵੇਗੀ। ਇਸ ਲਈ ਕਹਿੰਦੇ ਗੁਰਮੁਖੋ, ਇਹ ਤਾਂ ਸਤਿਗੁਰੂ ਜੀ ਕਿਰਪਾ ਕਰਨ ਫਿਰ, ਨਹੀਂ ਤੇ ਇਸ ਇਹ ਮਾਇਆ ਦੇ ਮੋਹ ਕਰਕੇ, ਇਹ ਪਦਾਰਥਾਂ ਦੀ ਬਹੁਲਤਾ ਕਰਕੇ ਕਦੀ ਵੀ ਅੱਜ ਤੱਕ ਕਿਸੇ ਦੀ ਤ੍ਰਿਪਤੀ ਨਹੀਂ ਹੋਈ।
ਜਿਉਂ ਪਾਵਕ ਈਂਦਨ ਨਹੀਂ ਧਰਾਪਾ, ਬਿਨ ਹਰ ਕਹਾ ਅਗਾਈ।
ਇਹ ਹੁਣ ਪ੍ਰਮਾਣ ਦੇਤਾ ਜੀ ਪੰਜਵੇਂ ਪਾਤਸ਼ਾਹ ਜੀ ਨੇ, ਜੋ ਪਾਵਕ ਈਂਧਨ ਨਹੀਂ ਧਰਾਪਿਆ, ਜਿਵੇਂ ਅੱਗ ਬਾਲਣ ਨਾਲ ਨਹੀਂ ਰੱਜਦੀ ਜੀ, ਮਨਾਂ ਮੂੰਹ ਹੀ ਆਪਾਂ ਬਲਦੀ ਅੱਗ ਵਿੱਚ ਬਾਲਣ ਸੁੱਟੀ ਜਾਈਏ ਤਾਂ ਉਹ ਰੱਜਦੀ ਥੋੜੋ, ਜਿੰਨੇ ਮਰਜ਼ੀ ਢੇਰਾਂ ਦੇ ਢੇਰ ਆਪਾਂ ਬਲਦੀ ਅੱਗ 'ਚ ਪਾ ਦੇਈਏ ਉਹ ਨਹੀਂ ਰੱਜੇਗੀ। ਇਵੇਂ ਹੀ ਅੰਦਰ ਇੱਕ ਤ੍ਰਿਸ਼ਨਾ ਦੀ ਭੱਠੀ ਬਲ ਰਹੀ ਗੁਰਮੁਖੋ, ਜਿੰਨਾ ਮਰਜ਼ੀ ਆਈ ਜਾਵੇ, ਇਹ ਬਸ ਉਹ ਬਾਹਰ ਬਲਦੀ ਅੱਗ ਵਾਂਗ ਹੀ ਹੈ, ਇਹਨੇ ਨਹੀਂ ਰੱਜਣਾ ਜੀ, ਇਹਨੂੰ ਸੰਤੋਖ ਨਹੀਂ ਆਵੇਗਾ, ਜਿਵੇਂ ਅੱਗ ਬਾਲਣ ਨਾਲ ਨਹੀਂ ਰੱਜਦੀ। ਫਿਰ ਮਹਾਰਾਜ ਕੀ ਹੋ ਸਕਦਾ ਜੀ, ਉਪਦੇਸ਼ ਕੀ ਹੈ? ਫਿਰ ਸਤਿਗੁਰੂ ਜੀ ਨੇ ਕਿਰਪਾ ਕੀਤੀ, ਬਿਨ ਹਰ ਕਹਾਂ ਅਗਾਈ, ਕਹਿੰਦੇ ਬਿਨਾਂ ਹਰੀ ਦੇ ਨਾਮ ਤੋਂ, ਪਰਮਾਤਮਾ ਦੀ ਬਖਸ਼ਿਸ਼ ਤੋਂ ਬਿਨਾਂ ਕਿੱਥੇ ਰੱਜਦਾ ਜੀ ਕੋਈ? ਮਹਾਰਾਜ ਕਿਰਪਾ ਕਰਨ, ਫਿਰ ਰੱਜ ਆ ਜਾਂਦਾ। ਉੱਦਾਂ ਅੱਗ 'ਚ ਬਾਲਣ ਪਾਇਆ, ਜਿਵੇਂ ਅੱਗ ਦੀ ਤ੍ਰਿਪਤੀ ਨਹੀਂ ਹੋਣੀ, ਉਹਨੂੰ ਰੱਜ ਨਹੀਂ ਆਉਂਦਾ। ਇਵੇਂ ਹੀ ਤ੍ਰਿਸ਼ਨਾਲੂ ਬੰਦੇ ਦੀ ਸਤਸੰਗ ਜੀ ਕੋਈ ਲਿਮਿਟ ਨਹੀਂ ਹੁੰਦੀ, ਕੋਈ ਉਹਨੇ ਲਕੀਰ ਨਹੀਂ ਖਿੱਚੀ ਹੁੰਦੀ ਵੀ ਚਲੋ ਹਾਂ ਇੱਥੇ ਇੰਨੀ ਹੋ ਗਈ ਅਤੇ ਹੁਣ ਭਾਈ ਠੀਕ ਹੈ ਬਸ, ਵੀ ਹੁਣ ਆਪਾਂ ਬਸ ਕਰੀਏ। ਬਲਕਿ ਉਹਦੇ ਅੰਦਰ ਦੀ ਜਿਹੜੀ ਭੁੱਖ ਹੈ ਉਹ ਵੱਧਦੀ ਜਾਂਦੀ। ਗੁਰਮੁਖਾਂ ਦੇ ਵਜਨ, ਉਹ ਕਹਿੰਦੇ 15,07,012 ਇਹ ਤਾਂ ਧਨ ਹੁੰਦੇ, ਸੂਮ ਆ ਕੇ ਕਿੱਥੋਂ ਖਾਵਾਂਗੇ? ਬੱਚਿਆਂ ਨੂੰ ਆਖੇ ਲਿਆਓ ਮੁੰਜ ਅਤੇ ਵੱਟੋ ਵਾਣ, ਕੱਲ੍ਹ ਦੇ ਗੁਜ਼ਾਰੇ ਜੋਗਾ ਮੁੱਲ ਵੱਟ ਲਿਆਵਾਂਗੇ। ਉਹਦੇ ਕੋਲ ਇੰਨੀ ਰਕਮ ਜਮ੍ਹਾਂ, ਕਿਉਂਕਿ ਗੁਰਮੁਖਾਂ ਦੇ ਆਪਣੇ ਆਪਣੇ ਸਤਸੰਗ ਜੀ ਖਿਆਲ ਹੁੰਦੇ, ਤ੍ਰਿਸ਼ਨਾਲੂ ਬੰਦੇ ਦੀ ਉਹਨਾਂ ਨੇ ਗੱਲ ਦੱਸੀ ਹੈ, ਕਿਉਂਕਿ ਅੱਜ ਦਾ ਪ੍ਰਕਰਨ ਇਹ ਆ ਵੱਡੇ ਵੱਡੇ ਰਾਜ ਨਰ ਭੂਮਣ ਤਾਂ ਕਿ ਤ੍ਰਿਸ਼ਨ ਨਾ ਬੂਝੀ। ਉਹ ਕਹਿੰਦੇ ਉਹਦੇ ਕੋਲ 15,07,012 ਏਤਾ ਧਨ ਹੁੰਦੇ, ਸੂਮ ਆ ਕੇ ਕਿੱਥੋਂ ਖਾਵਾਂਗੇ? ਇੰਨੀ ਰਕਮ ਜਮ੍ਹਾਂ ਅਤੇ ਫਿਰ ਵੀ ਕਹਿ ਰਿਹਾ ਖਾਣਾ ਕੀ ਆਪਾਂ ਭਾਈ, ਕੀ ਖਾਣਾ ਆਪਾਂ? ਬੱਚਿਆਂ ਨੂੰ ਆਖੇ ਲਿਆਓ ਮੁੰਜ ਅਤੇ ਵੱਟੋ ਵਾਣ, ਬੱਚਿਆਂ ਨੂੰ ਗੁੱਸੇ ਹੁੰਦਾ, ਕਹਿੰਦਾ ਮੁੰਜ ਲਿਆਓ। ਆਪਾਂ ਨੂੰ ਪਤਾ ਨਾ ਜੀ, ਜਿਹੜੇ ਆਪਣੀ ਉਮਰ ਦੇ ਮੇਰੇ ਭਾਈ ਮੁੰਜ ਲਿਆ ਕੇ ਪਹਿਲਾਂ ਉਹਦਾ ਵਾਣ ਵੱਟਦੇ ਸੀ, ਅਤੇ ਉਹਨੂੰ ਮਿਹਨਤ ਬੜੀ ਕਰਨੀ ਪੈਂਦੀ ਸੀ ਮੁੰਜ ਨੂੰ ਕੁੱਟਣ ਵਾਸਤੇ, ਬਈ ਉਹ ਬੱਚਿਆਂ ਨੂੰ ਗੁੱਸੇ ਹੁੰਦਾ, ਦਬਕੇ ਮਾਰਦਾ ਲਿਆਓ ਜੀ ਮੁੰਜ ਇਹਦਾ ਵਾਣ ਵੱਟੋ, ਕੱਲ੍ਹ ਦੇ ਗੁਜ਼ਾਰੇ ਜੋਗਾ ਮੁੱਲ ਵੱਟ ਲਿਆਵਾਂ। ਕਹਿੰਦੇ ਕੱਲ੍ਹ ਨੂੰ ਆਪਣਾ ਜਿਹੜਾ ਗੁਜ਼ਾਰਾ ਕਰਨਾ ਨਾ, ਉਹਨਾਂ ਵਾਣ ਵੱਟ ਕੇ ਪਹਿਲਾਂ ਯਤਨ ਕਰੋ, ਫਿਰ ਉਹ ਵੇਚ ਕੇ ਆਵਾਂਗੇ, ਫਿਰ ਪ੍ਰਸ਼ਾਦਾ ਪੱਕੇਗਾ। ਉਵੇਂ ਨਹੀਂ, ਕਿਉਂਕਿ ਇਹਦੀ ਕੋਈ ਸਤਸੰਗ ਜੀ ਇਹ ਲਿਮਿਟ ਨਹੀਂ ਹੈ, ਇਹ ਤਾਂ ਗੁਰੂ ਸਾਹਿਬ ਕਿਰਪਾ ਕਰਨ 'ਤੇ। ਬਿਨ ਹਰ ਕਹਾਂ ਅਗਾਈ, ਕਹਿੰਦੇ ਬਿਨਾਂ ਪਰਮਾਤਮਾ ਦੀ ਬਖਸ਼ਿਸ਼ ਤੋਂ ਕਿੱਥੇ ਰੱਜਦਾ ਜੀ ਕੋਈ? ਜੇ ਮਹਾਰਾਜ ਦੀ ਕਿਰਪਾ ਹੋ ਜਾਂਦੀ ਫਿਰ ਸਤਸੰਗ ਜੀ ਕਈ ਗੁਰਮੁਖ ਅੰਦਰ ਉੱਠ ਜਾਏ। ਭਗਤ ਦੇਖ ਲਈਏ ਜੀ, ਜਿੰਨੇ ਵੀ 15 ਭਗਤ ਆ ਨਾ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੇ ਵਿੱਚ, ਬਾਣੀ ਅਭੇਦ ਆ ਉਹਨਾਂ ਦੀ, ਭਗਤ ਰਵਿਦਾਸ ਸਾਹਿਬ ਜੀ ਜੋੜੇ ਬਣ ਗੰਢ ਕੇ ਗੁਜ਼ਾਰਾ ਕਰ ਰਹੇ ਨਾ ਜੀ। ਸੰਸਾਰੀ ਨਜ਼ਰ ਨਾਲ ਆਪਾਂ ਦੇਖੀਏ, ਜਿਹੜਾ ਵੀ ਕੋਈ ਆਦਮੀ ਰਸਤੇ ਵਿੱਚ ਬੈਠਾ ਜੋੜੇ ਗੰਢ ਕੇ ਗੁਜ਼ਾਰਾ ਕਰ ਰਿਹਾ, ਕਿੰਨਾ ਕੁ ਨਿਸ਼ਚਿੰਤ ਹੋ ਸਕਦਾ ਜੀ ਉਹ? ਪਰ ਉਹ ਕਹਿੰਦੇ ਬੇਗਮਪੁਰਾ ਸਹਿਰ ਕੋ ਨਾਓ, ਦੁੱਖ ਦੋ ਨਹੀਂ ਤੇ ਠਾਓ, ਨਾ ਤਸਵੀਰ ਸੁਖਰਾਜ, ਨਾ ਮਾਲ, ਨਾ ਖੌਫ, ਨਾ ਖਤਾ, ਨਾ ਤਰਸ ਜਵਾਬ। ਕਹਿੰਦੇ ਮੈਂ ਤਾਂ ਬੇਗਮਪੁਰੇ ਦਾ ਵਾਸੀ, ਜਿੱਥੇ ਗਮ ਆ ਹੀ ਨਹੀਂ ਸਕਦਾ, ਚਿੰਤਾ ਹੈ ਹੀ ਕੋਈ ਨਹੀਂ ਮੇਰੇ ਨੇੜੇ, ਫਿਕਰ ਨਹੀਂ। ਫਿਕਰ ਤਾਂ ਸਭ ਤੋਂ ਵੱਧ ਇਹੀ ਹੁੰਦਾ ਨਾ ਜੀ ਵੀ ਕਿੱਥੋਂ ਆ ਸਕਦੀ, ਕਿੱਥੋਂ ਆਵੇਗੀ, ਕਿੱਥੋਂ ਆਵੇਗੀ। ਤ੍ਰਿਸ਼ਨਾਲੂ ਨੂੰ ਤਾਂ ਇਹੀ ਫਿਕਰ ਹੈ। ਭਗਤ ਰਵਿਦਾਸ ਸਾਹਿਬ ਕਹਿੰਦੇ ਮੈਨੂੰ ਕੋਈ ਚਿੰਤਾ ਹੀ ਨਹੀਂ। ਕਿੰਨੇ ਨਿਸ਼ਚਿੰਤ ਨੇ ਜੀ, ਜੋੜੇ ਗੰਢ ਦੇ ਵੀ ਅੰਦਰੋਂ ਰੱਜੇ ਆ ਨਾ ਉਹਨਾਂ ਦੇ, ਉਹਨਾਂ ਦੇ ਤਾਂ ਜੀਵਨ ਦੀ ਸਾਖੀ ਵੀ ਆ ਨਾ ਇੱਕ ਜੀ ਭਗਤ ਮਾਲਾ ਦੀ, ਵੀ ਕੋਈ ਪਾਰਸ ਦੇ ਗਿਆ ਅਤੇ ਕਈ ਸਾਲਾਂ ਬਾਅਦ ਜਿਵੇਂ ਦੇ ਗਿਆ ਉਵੇਂ ਹੀ ਉੱਥੋਂ ਚੱਕ ਕੇ ਲੈ ਗਿਆ, ਉਹਨਾਂ ਵਰਤਿਆ ਹੀ ਨਹੀਂ ਸੀ। ਹਾਲਾਂਕਿ ਦੇਣ ਵਾਲੇ ਨੇ ਆਖਿਆ ਭਗਤ ਜੀ ਇੰਨੇ ਲੋਕ ਤੁਹਾਡੇ ਤੋਂ ਉਪਦੇਸ਼ ਸੁਣਨ ਵਾਸਤੇ ਆਉਂਦੇ, ਆਹ ਪਾਰਸ ਹੈ ਜਿੰਨਾ ਤੁਹਾਡੇ ਕੋਲ ਲੋਹਾ, ਇਹਨੂੰ ਸੋਨਾ ਬਣਾਓ ਅਤੇ ਇੱਥੇ ਧਰਮਸ਼ਾਲਾ ਬਣਾਓ, ਲੰਗਰ ਚਲਾਓ, ਫਿਰ ਉਪਦੇਸ਼ ਦਿਓ, ਇੰਨੇ ਲੋਕ ਆਉਂਦੇ ਤੁਹਾਡੇ ਕੋਲ। ਪਰ ਕਈ ਸਾਲਾਂ ਬਾਅਦ ਜਦੋਂ ਆਣ ਕੇ ਦੇਖਿਆ ਤਾਂ ਉਹੀ ਤੱਪੜ ਦੀ ਛਾਂ ਥੱਲੇ ਫਿਰ ਜੋੜੇ ਗੰਢ ਰਹੇ ਨਾ, ਭਗਤ ਭਗਤ ਜੱਗ ਵੱਜਿਆ, ਚੌਹ ਚੱਕਾਂ ਦੇ ਵਿੱਚ ਚਮਰੇਟਾ, ਪਾਣਾ ਗੰਢੇ ਰਾਹ ਵਿੱਚ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਰਸਤੇ 'ਚ ਬੈਠੇ ਪਾਣਾ ਗੰਢ ਰਹੇ, ਜੁੱਤੀਆਂ ਗੰਢਦੇ ਆ, ਅੰਦਰ ਰੱਜਿਆ ਹੋਇਆ ਨਾ ਜੀ। ਬਿਨ ਹਰ ਕਹਾਂ ਅਗਾਈ, ਕਹਿੰਦੇ ਬਿਨਾਂ ਵਾਹਿਗੁਰੂ ਦੀ ਕਿਰਪਾ ਤੋਂ ਕਿਵੇਂ ਰੱਜ ਸਕਦਾ ਕੋਈ ਗੁਰਮੁਖ? ਹੋਇਆ ਤਾਂ ਮਹਾਰਾਜ ਕਿਰਪਾ ਕਰਨ, ਫਿਰ ਕਿਸੇ ਨੂੰ ਜਥਾ ਲਾਭ ਤਥਾ ਸੰਤੁਸ਼ਟ, ਫਿਰ ਉਹਦੀ ਇਹ ਬਿਰਤੀ ਹੁੰਦੀ ਵੀ ਚਲੋ ਜਿੰਨਾ ਮੇਰੀ ਕਿਰਤ 'ਚੋਂ ਲਾਭ ਹੋ ਰਿਹਾ ਉਹਨੇ 'ਚ ਸੰਤੁਸ਼ਟ ਰਹਿਣਾ ਜੀ, ਬਸ ਉਹਨੇ ਵਿੱਚ ਖੁਸ਼ ਰਹਿਣਾ। ਇੱਕ ਗੁਰਮੁਖ ਪਿਆਰੇ ਸਤਸੰਗ ਜੀ ਮੈਨੂੰ ਮਿਲੇ ਸਨ, ਤਾਂ ਉਹਨਾਂ ਨੇ ਆਪਣੇ ਜੀਵਨ ਦੀ ਗਾਥਾ ਦੱਸੀ। ਚਲੋ ਲੰਬੀ ਚੌੜੀ ਸੀ ਉਹ, ਪਰ ਤੱਤ ਇੰਨਾ ਕੁ ਸੀ। ਉਹ ਕਹਿੰਦੇ ਵੀ ਮੈਂ 41 ਸਾਲ ਕੰਮ ਕੀਤਾ ਅਤੇ 8 ਘੰਟੇ ਕੰਮ ਕੀਤਾ ਜੀ, ਵਿਦੇਸ਼ ਦੀ ਗੱਲ ਹੈ। ਉਹ ਕਹਿੰਦੇ ਵੀ ਮੈਂ 8 ਘੰਟੇ ਕੰਮ ਕੀਤਾ, ਕਦੀ ਨਾਗਾ ਨਹੀਂ ਪਾਇਆ, ਘਰ ਦਾ ਕਰਜ਼ਾ ਲਾਇਆ, ਬੱਚਿਆਂ ਨੂੰ ਸੈੱਟ ਕੀਤਾ, ਭਰਾਵਾਂ ਦੀ ਜਾਣ ਸੌਖੀ ਕੀਤੀ, ਕਹਿੰਦੇ ਸਭ ਕੁਝ ਕੀਤਾ, ਪਰ ਕਹਿੰਦੇ ਇੱਕ ਜ਼ਿੰਦਗੀ ਦਾ ਅਸੂਲ ਬਣਿਆ ਸੀ, ਨਾਵਾਂ ਘੰਟਾ ਕਦੀ ਨਹੀਂ ਲਾਇਆ ਜ਼ਿੰਦਗੀ 'ਚ। ਕਹਿੰਦੇ ਹਾਲਾਂਕਿ ਮੇਰੇ ਨਾਲ ਦੇ ਸਾਰੇ ਕੁਝ ਮਹੀਨੇ ਸਾਲ 'ਚੋਂ 2 ਘੰਟੇ ਓਵਰ ਟਾਈਮ ਕਰਦੇ ਸਨ, ਅਤੇ ਉਸ ਓਵਰ ਟਾਈਮ ਦੇ ਡਬਲ ਪੈਸੇ ਮਿਲਣੇ ਆਪਾਂ ਨੂੰ ਪਤਾ। ਪਰ ਕਹਿੰਦੇ ਜਦੋਂ 8 ਘੰਟੇ ਪੂਰੇ ਹੋ ਜਾਣੇ ਉਹਨੇ ਆਪਣਾ ਝੋਲਾ ਚੱਕ ਕੇ ਤੁਰ ਪੈਣਾ ਜੀ, ਨਾਲਦਿਆਂ ਕਹਿਣਾ ਵੀ ਤੁਸੀਂ ਚੱਲੇ ਜੇ, ਆਹ 2 ਘੰਟੇ ਲਾਓ, ਸਗੋਂ 4 ਘੰਟਿਆਂ ਦੇ ਪੈਸੇ ਹੈ। ਉਹ ਕਹਿੰਦੇ ਨਹੀਂ ਗੁਰਮੁਖੋ, ਪਰਿਵਾਰ ਦੇ ਗੁਜ਼ਾਰੇ ਜੋਗਾ ਮੈਂ ਕਰ ਲਿਆ, 8 ਘੰਟੇ ਮੇਰੀ ਡਿਊਟੀ ਹੈ ਅਤੇ ਨਵਾਂ ਘੰਟਾ ਮੈਂ ਨਹੀਂ ਲਾਉਣਾ, ਕਿਉਂਕਿ ਮੈਨੂੰ ਸਿਰਫ ਇਹ ਕੰਮ ਨਹੀਂ ਹੈ, ਇਹ ਮੈਂ ਸੰਸਾਰਕ ਆਪਣੀ ਡਿਊਟੀ ਪੂਰੀ ਕਰ ਦਿੱਤੀ ਅਤੇ ਮੈਨੂੰ ਇੱਕ ਹੋਰ ਕੰਮ ਹੈ, ਇਹ 2 ਘੰਟੇ ਮੈਂ ਓਵਰ ਟਾਈਮ ਨਹੀਂ ਲਾਉਣਾ, ਮੈਂ 2 ਘੰਟੇ ਉੱਧਰ ਓਵਰ ਟਾਈਮ ਲਾਉਣਾ, ਬਾਣੀ ਪੜ੍ਹਨੀ ਮਹਾਰਾਜ ਦੀ, ਸਹਿਜ ਪਾਠ ਕਰਨਾ। ਜਦ ਮੈਨੂੰ ਮਿਲੇ ਸੀ ਉਹਨਾਂ ਦੇ ਹੱਥ 'ਚ ਸੁੰਦਰ ਗੁਟਕਾ ਸੀ, ਸੋਫੇ 'ਤੇ ਬੈਠੇ ਸੀ ਚੌਂਕੜਾ ਮਾਰ ਕੇ ਅਤੇ ਬਜ਼ੁਰਗ ਅਵਸਥਾ 'ਚ ਸੁੰਦਰ ਗੁਟਕਾ ਸੀ ਉਹਨਾਂ ਦੇ ਹੱਥ ਵਿੱਚ, ਬਾਣੀ ਪੜ੍ਹ ਰਹੇ ਸੀ ਉਸ ਵੇਲੇ। ਉਸ ਦਿਨ ਉਹਨਾਂ ਮੈਨੂੰ ਇਹ ਗੱਲ ਦੱਸੀ ਸੀ, ਉਹ ਕਹਿੰਦੇ ਵੀ ਮੈਂ 9 ਘੰਟਾ ਕਦੀ ਜ਼ਿੰਦਗੀ 'ਚ, ਲੋਕਾਂ ਗੱਲਾਂ ਵੀ ਕੀਤੀਆਂ ਜੀ, ਪਰਿਵਾਰ ਨੇ ਵੀ ਕੀਤੀਆਂ ਹੋਣਗੀਆਂ, ਪਰ ਜਦ ਸਾਰੇ ਲਾਉਂਦੇ ਤੁਸੀਂ ਕਿਉਂ ਨਹੀਂ ਲਾਉਂਦੇ, ਇਹ 2 ਘੰਟੇ ਲਾਇਆ 4 ਘੰਟਿਆਂ ਦੇ ਪੈਸੇ ਮਿਲਣੇ ਆ। ਪਰ ਉਹ ਕਹਿੰਦੇ ਨਹੀਂ ਗੁਰਮੁਖ, ਮੈਂ ਨਹੀਂ ਕੀਤਾ, ਮੈਂ ਦੱਸ ਦਿੱਤਾ ਵੀ ਨਹੀਂ ਮੈਨੂੰ ਇੱਕ ਹੋਰ ਕੰਮ ਹੈ, ਜਿੰਨਾ ਜ਼ਰੂਰੀ ਉਹਨਾਂ ਕਰ ਲਿਆ। ਇਸ ਲਈ ਇਹ ਤਾਂ ਸਮੇਂ 'ਚੋਂ ਸਮਾਂ ਕੱਢਣਾ ਪੈਂਦਾ ਨਾ ਜੀ, ਬਿਨ ਹਰ ਕਹਾਂ ਗਾਈ ਮਹਾਰਾਜ ਕਹਿੰਦੇ ਬਿਨਾਂ ਵਾਹਿਗੁਰੂ ਦੀ ਕਿਰਪਾ ਤੋਂ ਕਿਵੇਂ ਰੱਜ ਆਵੇ ਜੀ, ਕਿਵੇਂ ਰੱਜ ਸਕਦਾ ਕੋਈ, ਉਹ ਤਾਂ ਮਹਾਰਾਜ ਕਿਰਪਾ ਕਰਨ, ਫਿਰ ਸੰਤੋਖ ਆਵੇ ਵੀ ਹਾਂ ਜਿੰਨੀ ਮੇਰੀ ਕਿਰਤ ਹੈ ਸੋਹਣੀ ਹੈ ਮਹਾਰਾਜ ਨੇ ਦਿੱਤੀ, ਬਸ ਉਸੇ 'ਚ ਸ਼ੁਕਰਾਨਾ। ਅਤੇ ਬਾਕੀ ਦਾ ਸਮਾਂ ਕੁਛ ਸਵੇਰੇ ਸ਼ਾਮ ਪਰਮਾਤਮਾ ਨੂੰ ਵੀ ਯਾਦ ਕਰੀਏ ਜੀ, ਫਿਰ ਹੀ ਬਖਸ਼ਿਸ਼ ਹੋਵੇਗੀ ਨਾ। ਸੋ ਕਿਰਪਾ ਕਰਦੇ ਹਨ ਮਹਾਰਾਜ,
ਰਹਾਓ
ਬਸਰਾਮ ਦੇ ਕੇ ਰਹਿਮਤ ਕਰ ਰਹੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ।
ਦਿਨ ਦਿਨ ਕਰਤ ਭੋਜਨ ਬਹੁ ਬਿੰਜਣਾ, ਤਾਂ ਕਿ ਮਿਟਾ ਨਾ ਭੁੱਖਾ।
ਹਰ ਦਿਨ ਵੱਖਰੇ ਵੱਖਰੇ ਭੋਜਨ ਬਣਾ ਕੇ ਛਕਣੇ ਜੀ, ਇੰਨੀ ਸਮਰੱਥਾ ਮੰਨ ਲਓ ਕਿਸੇ ਕੋਲ, ਜੋ ਮਨ ਕਰਦਾ ਉਹ ਬਣਾ ਕੇ ਛਕ ਸਕਦਾ, ਜੋ ਮਨ ਕਰਦਾ, ਹਰੇਕ ਦੇ ਕੋਲ ਇਹ ਸਮਰੱਥਾ ਨਹੀਂ ਹੁੰਦੀ। ਗਰੀਬੀ ਬੜੀ ਬੁਰੀ ਬਲਾ ਸਾਧ ਸੰਗਤ ਜੀ, ਕਈ ਵਾਰ ਮਨ ਕਰਦਾ ਹੁੰਦਾ ਕੁਝ ਛਕਣ ਲਈ ਗਰੀਬ ਆਦਮੀ ਦਾ, ਜਾਂ ਉਹਦਾ ਮਨ ਕਰਦਾ ਹੁੰਦਾ ਮੇਰੇ ਬੱਚੇ ਇਹ ਚੀਜ਼ ਛਕਣ, ਪਰ ਸਮਰੱਥਾ ਨਹੀਂ ਹੁੰਦੀ, ਕੀ ਕਰ ਸਕਦਾ ਜੀ। ਪਰ ਕੁਝ ਲੋਕ ਕਹਿੰਦੇ ਜਿਹਨਾਂ ਕੋਲ ਸਭ ਕੁਝ ਛਕਣ ਦੀ ਸਮਰੱਥਾ, ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਬਿੰਜਨ ਉਹਦਾ ਪੱਕੇ ਪਦਾਰਥਾਂ ਨੂੰ ਕਹਿੰਦੇ ਜੀ, ਪਹਿਲਾਂ ਜਿਹੜਾ ਜਦੋਂ ਮਠਿਆਈਆਂ ਮਠੂਈਆਂ ਘੱਟ ਸੀ, ਹੁਣ ਤਾਂ ਵਾਧੂ ਤੁਰਿਆ ਫਿਰਦਾ ਨਾ ਸਾਰਾ ਕੁਝ, ਉਦੋਂ ਜਦੋਂ ਪੱਕਾ ਭੋਜਨ ਬਣਨਾ, ਸਵਾਦਲੇ ਭੋਜਨ ਵੱਖਰੇ ਵੱਖਰੇ, ਆਪਾਂ ਇਹ ਅਰਥ ਕਰ ਲਈਏ। ਕਹਿੰਦੇ ਰੋਜ਼ ਦਿਨੋਂ ਦਿਨ ਜਿਹੜਾ ਵੱਖਰੇ ਵੱਖਰੇ ਭੋਜਨ ਸਵਾਦਲੇ ਸਵਾਦਲੇ ਬਣਾ ਕੇ ਛਕ ਸਕਦਾ, ਤਾਂ ਕਿ ਮਿਟੇ ਨਾ ਭੁੱਖਾ। ਕਹਿੰਦੇ ਭੁੱਖ ਉਹਦੀ ਵੀ ਨਹੀਂ ਜੇ ਮਿਟਦੀ ਗੁਰਮੁਖ, ਤਰ੍ਹਾਂ ਤਰ੍ਹਾਂ ਦੇ ਭੋਜਨ ਛਕਦਿਆਂ ਜ਼ਿੰਦਗੀ ਕਈ ਸਾਲ ਨਿਕਲ ਜਾਂਦੇ ਆ, ਫਿਰ ਵੀ ਭੁੱਖ ਥੋੜ੍ਹੀ ਮਿਟੀ ਆ ਜੀ। ਇਹ ਤਾਂ ਮਹਾਰਾਜ ਨੇ ਦੱਸਦਾ ਨਾ, ਇਹ ਰਸਨਾ ਤੂੰ ਆਨਰਾ ਸਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਾਂ ਕਿਤੇ, ਜੇ ਚਿਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਮਹਾਰਾਜ ਤੀਸਰੇ ਪਾਤਸ਼ਾਹ ਦੇ ਬਚਨ। ਕਹਿੰਦੇ ਇਹ ਤਾਂ ਹਰੀ ਰਸ ਆਵੇਗਾ ਅਤੇ ਰਸਨਾ ਇਹਨਾਂ ਸਵਾਦਾਂ ਵੱਲੋਂ ਥੋੜ੍ਹੀ ਕੁ ਮੁੜੇਗੀ, ਨਹੀਂ ਤਾਂ ਰਸਨਾ ਸਾਹਿਬ ਸੰਗਤ ਜੀ ਇਹ ਸਾਰੀ ਜ਼ਿੰਦਗੀ ਪਦਾਰਥਾਂ ਦੇ ਰਸ ਲੈਣ ਤੋਂ ਬਾਅਦ ਵੀ ਰਾਜਦੀ ਨਹੀਂ ਹੁੰਦੀ। ਰੋਜ਼ਾਨਾ ਵੱਖਰੇ ਵੱਖਰੇ ਭੋਜਨ ਛਕਣੇ, ਦਿਨ ਦਿਨ ਕਰਤ ਭੋਜਨ ਬਹੁ ਬਿੰਜਣ, ਤਾਂ ਕਿ ਮਿਟੇ ਨਾ ਭੁੱਖਾ। ਮਹਾਰਾਜ ਕਹਿੰਦੇ ਨਹੀਂ ਜੇ ਭੁੱਖ ਮਿਟਦੀ ਗੁਰਮੁਖੋ, ਰੋਜ਼ ਵੱਖਰੇ ਵੱਖਰੇ ਸਵਾਦਲੇ ਖਾਣੇ ਜਿਹੜਾ ਖਾ ਸਕਦਾ ਹੈ, ਤਾਂ ਵੀ ਉਹਦੀ ਇਹ ਜਿਹੜੀ ਤ੍ਰਿਸ਼ਨਾ ਮਿਟ ਨਹੀਂ ਗਈ, ਫਿਰ ਅਗਲੇ ਦਿਨ ਵੱਖਰੇ ਤੇ ਇੱਛਾ, ਫਿਰ ਅਗਲੇ ਦਿਨ ਹੋਰ ਵੱਖਰਾ ਬਣਾਉਣਾ ਜੀ, ਭੁੱਖ ਨਹੀਂ ਮਿਟਦੀ ਹੈ।
ਉਦਮ ਕਰੈ ਸਵਾਨ ਕੀ ਨਿਆਈ, ਚਾਰੇ ਕੁੰਟਾ ਘੋਖਾ।
ਫਿਰ ਉਹ ਇਹਨਾਂ ਪਦਾਰਥਾਂ ਵਾਸਤੇ ਮਾਇਆ ਵਾਸਤੇ ਬੜਾ ਉੱਦਮ ਕਰਦਾ ਜੀ, ਪਰ ਪ੍ਰਮਾਣ ਕੈਸਾ ਕਮਾਲ ਦਾ। ਮਹਾਰਾਜ ਕਹਿੰਦੇ ਉੱਦਮ ਕਰੇ ਸਵਾਨ ਕੀ ਨਾ, ਕੁੱਤੇ ਦੀ ਤਰ੍ਹਾਂ ਸਵਾਨ, ਹੁਣ ਕੁੱਤੇ ਨੂੰ ਕਹਿੰਦੇ ਜੀ, ਜਿਹੜਾ ਰੱਖਿਆ ਹੋਇਆ ਕੁੱਤਾ ਉਹਦੀ ਤਾਂ ਗੱਲ ਹੋਰ ਹੈ, ਜਿਹੜਾ ਅਵਾਰਾ ਸਤਸੰਗ ਜੀ ਉਹਨੂੰ ਬਹੁਤ ਉੱਦਮ ਕਰਨਾ ਪੈਂਦਾ, ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਕਿਤੋਂ ਟੁੱਕਰ। ਮਹਾਰ ਨਾਵੇਂ ਪਾਤਸ਼ਾਹ ਕਹਿੰਦੇ ਦੁਆਰਿਆ ਦੁਆਰ ਸਵਾਨ ਜੋ ਡੋਲਤ ਨਹਿ ਸੁਧ ਰਾਮ ਭਜਨ ਕੀ, ਕਹਿੰਦੇ ਕੁੱਤੇ ਦੀ ਤਰ੍ਹਾਂ ਦੁਆਰ ਦੁਆਰ 'ਤੇ ਤੁਰੇ ਫਿਰਨਾ, ਪਤਾ ਨਹੀਂ ਝਿੜਕਾਂ ਮਿਲਣੀਆਂ ਕਿ ਸੋਟੀ ਪੈਣੀ ਕਿ ਡੰਡੇ ਵੱਜਣੇ, ਖਾਣ ਨੂੰ ਮਿਲਣਾ ਕਿ ਨਹੀਂ, ਕਿਉਂਕਿ ਉਹ ਤਾਂ ਥਾਵਾਂ ਥਾਵਾਂ 'ਤੇ ਤੁਰਿਆ ਫਿਰਦਾ। ਉੱਦਮ ਕਰੇ ਸਵਾਨ ਕੀ ਨਿਆਈ, ਇੱਥੇ ਕਹਿੰਦੀ ਇਹ ਮਾਇਆ ਲਈ ਉੱਦਮ ਕਰ ਰਿਹਾ, ਸਵਾਦਲੇ ਪਦਾਰਥਾਂ ਲਈ ਉੱਦਮ ਕਰ ਰਿਹਾ, ਪਰ ਕੁੱਤੇ ਦੀ ਤਰ੍ਹਾਂ ਉਹ ਜਿਵੇਂ ਕੁੱਤਾ ਦੁਆਰ ਦੁਆਰ 'ਤੇ ਤੁਰਿਆ ਫਿਰਦਾ। ਪਰ ਕੁਛ ਗੱਲ ਬਣ ਰਹੀ ਵੇ ਨਵੇਂ ਪਾਤਸ਼ਾਹ ਦਾ ਬਚਨ ਹੈ ਨਾ ਜੀ, ਬਿਰਥਾ ਕਹੋ ਕੌਣ ਸਿਉ ਮਨ ਕੀ, ਲੋਭ ਗ੍ਰਸਿਓ ਦਾਸੂ ਦੇ ਸੁਭਾਵਤ, ਆਸਾ ਲਾਗਿਓ ਧਨ ਕੀ, ਸੁਖ ਕਾ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਾਨ ਜਾਨ ਕੇ, ਦੁਆਰੇ ਦੁਆਰ ਸਵਾਨ ਜੋ ਡੋਲਤ, ਨਹਿ ਸੁਧ ਰਾਮ ਭਜਨ ਕੀ, ਮਾਨਸ ਜਨਮ ਅਕਾਰਥ ਖੋਵਤ, ਲਾਜ ਨਾ ਲੋਕ ਹੱਸਣ ਕੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਬਚਨ ਕਹਿੰਦੇ ਕਿਹਦੇ ਅੱਗੇ ਮਨ ਦੀ ਗੱਲ ਦੱਸੀਏ, ਮਨ ਦੀ ਤਾਂ ਇਹ ਹਾਲਤ ਹੈ। ਬਿਰਥਾ ਕਹੋ ਕੌਣ ਸਿਉ ਮਨ ਕੀ, ਕਿਉਂਕਿ ਨਵੇਂ ਪਾਤਸ਼ਾਹ ਦੇ ਸਾਰੇ ਬਚਨ ਪੜ੍ਹੋ ਜੀ ਤੁਸੀਂ, ਮਾਈ ਮਨ ਮੇਰੋ ਬਸ ਨਾ, ਇਹ ਸਾਰਾ ਆਪਣੇ ਮਨ ਦੇ ਪ੍ਰਥਾਈ ਉਪਦੇਸ਼ ਹੈ ਜੀ, ਸਾਰਾ ਆਪਣੇ ਮਨ ਦੇ ਪ੍ਰਥਾਏ। ਕਹੋ ਨਾਨਕ ਹਰ ਭਾਜ ਮਨਾ, ਆਪਣੇ ਮਨ ਦੇ ਪ੍ਰਥਾਏ। ਪਰ ਅਸਲ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਪਣੇ ਮਨ ਨੂੰ ਕਹਿ ਨਹੀਂ ਰਹੇ, ਕਹਿ ਤਾਂ ਸਾਨੂੰ ਰਹੇ ਹੈ, ਪਰ ਆਪਣੇ ਮਨ ਦੇ ਪ੍ਰਥਾਏ ਉਪਦੇਸ਼। ਸਾਡੇ ਕੋਲ ਵੀ ਤਾਂ ਮਨ ਹੈ ਨਾ ਜੀ, ਜੋ ਮਹਾਰਾਜ ਨਵੇਂ ਪਾਤਸ਼ਾਹ ਆਪਣੇ ਮਨ ਨੂੰ ਕਹਿ ਰਹੇ ਨੇ, ਬਿਰਥਾ ਕਹੋ ਕੌਣ ਸਿਉ ਮਨ ਕੀ, ਅਸਲ 'ਚ ਆਪਾਂ ਕਹਿਣਾ ਆਪੋ ਆਪਣੇ ਮਨ ਨੂੰ, ਕਿਸ ਦੇ ਅੱਗੇ ਦੱਸੀਏ ਜੀ ਇਹ। ਲੋਭ ਗ੍ਰਸਿਓ ਦਾਸੂ ਦੇ ਸੁਤਾਵਤ, ਕਹਿੰਦੇ ਲੋਭ ਦਾ ਗ੍ਰਸਿਆ ਬੰਦਾ ਦਸਾਂ ਦਸਾਵਾਂ 'ਚ ਭੱਜਾ ਫਿਰਦਾ, ਕਿਉਂਕਿ ਬਚਨ ਆ ਗਿਆ ਜੀ ਉੱਦਮ ਕਰੇ ਸਵਾਣ ਕੀ ਨੇ। ਉੱਦਮ ਕਰਨ ਦਾ ਮਤਲਬ ਇਹੀ ਹੈ ਨਾ ਜੀ, ਯਤਨ ਕਰਨਾ, ਕੋਸ਼ਿਸ਼ ਕਰਨੀ, ਭੱਜੇ ਫਿਰਨਾ। ਪਰ ਕਹਿੰਦੇ ਹਲਕੇ ਕੁੱਤੇ ਦੀ ਤਰ੍ਹਾਂ ਅਸਲ ਵਿੱਚ, ਕਿਉਂਕਿ ਭੱਜਾ ਤਾਂ ਪਦਾਰਥਾਂ ਦੇ ਵਾਸਤੇ ਫਿਰਦਾ ਨਾ। ਲੋਭ ਗ੍ਰਸਿਓ ਦਾਸੂ ਦੇ ਸੁਤਾਵਤ, ਆਸਾ ਲਾਗਿਓ ਧਨ, ਕਹਿੰਦੇ ਧਨ ਦੀ ਆਸਾ ਲੈ ਕੇ ਦਸਾਂ ਦਸਾਵਾਂ 'ਚ ਲੋਭੀ ਬੰਦਾ ਭੱਜਾ ਫਿਰਦਾ, ਭੱਜਾ ਹੀ ਫਿਰਦਾ ਜੀ, ਕਿੱਥੋਂ ਪ੍ਰਾਪਤ ਹੋ ਸਕਦਾ, ਕਿੱਥੋਂ ਹੱਥ ਆਵੇਗਾ। ਸੁੱਖ ਕਾ ਹੇਤ ਬਹੁਤ ਦੁੱਖ ਪਾਵਤ, ਕਹਿੰਦੇ ਸੁੱਖ ਵਾਸਤੇ ਅਸਲ 'ਚ ਦੁਖੀ ਹੋਇਆ ਫਿਰਦਾ, ਕਿਉਂਕਿ ਇੱਕ ਅੰਦਰ ਦਾ ਸੰਕਲਪ ਹੁੰਦਾ ਵੀ ਜਿਸ ਦਿਨ ਇੰਨੀ ਆ ਗਈ ਨਾ ਫਿਰ ਬੜਾ ਸੁੱਖ ਹੈ, ਹੋਰ ਥੋੜ੍ਹੀ ਜਿਹੀ ਹੋ ਜਾਵੇ ਫਿਰ ਸੁੱਖ ਹੋਵੇਗਾ, ਪਰ ਹੈ ਦੁਖੀ ਹੈ। ਕਿਉਂ? ਉਹ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਨਾ ਜੀ, ਭਾਈ ਕਮਾਈ ਜਾਣਾ, ਘਾਲਣਾ, ਘਾਲੀ ਜਾਣੀ, ਲੇਕਿਨ ਵਰਤਣੀ ਨਹੀਂ, ਆਪਣੇ 'ਤੇ ਵੀ ਨਹੀਂ ਵਰਤਣੀ ਜੀ, ਖਰਚ ਨਹੀਂ ਸਕਣੇ। ਸੁੱਖ ਵਾਸਤੇ ਭੱਜਾ ਫਿਰਦਾ ਵੀ ਇੰਨੀ ਹੋ ਗਈ ਫਿਰ ਸੁੱਖ ਲਵਾਂਗੇ, ਸਵਾਸ ਨਿਕਲ ਜਾਂਦੇ ਆ ਜੀ। ਸੁੱਖ ਨਾ ਹੀ ਬਹੁਤ ਦੇਸ ਕਮਾਏ, ਫਿਰ ਕਿਹੜਾ ਸੁੱਖ ਹੈ। ਸੁੱਖ ਹੈ ਤਾਂ ਬਹੁਤ ਦੁੱਖ ਪਾਵਤ, ਜਿਹੜਾ ਭੱਜਾ ਫਿਰਦਾ ਨਾ ਜੀ, ਭੱਜਾ ਫਿਰਦਾ ਚਾਰ 'ਚ ਫੇਰੇ, ਉਹਦੇ ਲਈ ਮਰ ਨਵੇਂ ਪਾਤਸ਼ਾਹ ਕਹਿੰਦੇ ਭੱਜਾ ਤਾਂ ਸੁੱਖ ਲਈ ਫਿਰਦਾ, ਲੇਕਿਨ ਦੁੱਖ ਹੀ ਪ੍ਰਾਪਤ ਹੋ ਰਿਹਾ, ਕਿਉਂਕਿ ਸੁੱਖ ਤਾਂ ਲੈਣਾ ਨਹੀਂ ਨਾ। ਵੀ ਚਲੋ ਹੁਣ ਇੱਕ ਕਿਤੇ ਨਾ ਕਿਤੇ ਤਾਂ ਬੰਦਾ ਖਿੱਚੇ ਨਾ ਜੀ, ਵੀ ਚਲੋ ਹੁਣ ਠੀਕ ਹੈ, ਹੁਣ ਸਾਰਾ ਕੁਝ ਪੈਰਾਂ ਸੁਰ ਹੋ ਗਿਆ, ਹੁਣ ਘੱਟੋ ਘੱਟ ਹੁਣ ਆਪਣੀ ਡਿਊਟੀ ਆ ਵੀ ਭਜਨ ਬੰਦਗੀ ਕਰੀਏ ਜੀ। ਹਾਲਾਂਕਿ ਸਾਖੀਆਂ ਦਾ ਚਲੋ ਸਮਾਂ ਘੱਟ ਹੈ ਅੱਜ ਕੱਲ੍ਹ ਦੇ ਸਮੇਂ ਅਨੁਸਾਰ, ਅਤੇ ਪਰਸਨਲ ਜੀਵਨ ਵੀ ਸਤਸੰਗ ਜੀ ਹੁੰਦਾ, ਪਰ ਕਿਸੇ ਗੁਰਮੁਖ ਦਾ ਪਰਸਨਲ ਜੀਵਨ ਗੁਰਮੁਖ ਦਾ ਜੇ ਆਪਾਂ ਸਾਂਝਾ ਕਰ ਲਈਏ ਨਾ, ਤਾਂ ਆਪਣੀ ਗੰਢ ਪੀੜੀ ਹੋ ਜਾਂਦੀ ਮਹਾਰਾਜ ਨਾਲ ਪ੍ਰੇਮ ਦੀ। ਇੱਕ ਗੁਰਮੁਖ ਪਿਆਰੇ, ਉਹਨਾਂ ਖੇਤੀ ਕੀਤੀ ਜੀ, ਖੇਤੀ ਕਰਦੇ ਸੀ ਅਤੇ ਬੜਾ ਪਿਆਰ ਸੀ ਮੇਰੇ ਨਾਲ, ਸਾਰਿਆਂ ਗੁਰਸਿੱਖਾਂ ਨਾਲ ਸਮਝ ਲਓ ਪਿਆਰ ਕਰਦੇ ਸੀ। ਬਹੁਤ ਮਿਹਨਤ ਕੀਤੀ ਜੀ ਉਹਨਾਂ ਨੇ, ਔਰ ਬੱਚੇ ਵੀ ਚੰਗੇ ਪੜ੍ਹਾਏ, ਸੋਹਣੇ ਉਹਨਾਂ ਨੇ ਉਹਨਾਂ ਨੂੰ ਲਾ ਦਿੱਤੀਆਂ ਜੋਬਾਂ ਵੀ ਲੱਭ ਦਿੱਤੀਆਂ, ਪੜ੍ਹਾਈ ਚੰਗੀ ਕਰਾਈ, ਬਹੁਤ ਮਿਹਨਤ ਕੀਤੀ। ਅਤੇ ਅਖੀਰਲੇ ਸਮੇਂ ਜਦੋਂ ਬਜ਼ੁਰਗ ਹੋ ਗਏ ਜੀ, ਇੱਥੋਂ ਅੰਦਾਜ਼ੇ ਨਾਲ 15-16 ਕਿਲੋਮੀਟਰ ਉਹਨਾਂ ਦਾ ਪਿੰਡ ਹੋਵੇਗਾ ਜੀ, ਅਤੇ ਅਖੀਰਲਾ ਸਮਾਂ ਜਦੋਂ ਫਿਰ ਜਦੋਂ ਬੱਚੇ ਸੈੱਟ ਹੋ ਗਏ ਨਾ ਜੀ, ਡੇਲੀ ਇੱਥੇ ਹਰਿਮੰਦਰ ਸਾਹਿਬ ਆਉਂਦੇ ਸੀ ਉਹ ਰੋਜ਼, ਉੱਥੋਂ ਉਹਨਾਂ ਨੇ ਪਿੰਡੋਂ ਉਹਨਾਂ ਦੇ ਪੋਤਰੇ ਨੇ ਸਕੂਟਰ 'ਤੇ ਮੇਨ ਰੋਡ 'ਤੇ ਛੱਡ ਕੇ ਜਾਣਾ, ਉੱਥੋਂ ਉਹਨਾਂ ਨੇ ਬੱਸ ਫੜਨੀ, ਫਿਰ ਉੱਥੋਂ ਰਿਕਸ਼ਾ ਲੈਣਾ, ਫਿਰ ਹਰਿਮੰਦਰ ਸਾਹਿਬ ਆਉਣਾ, 4-5 ਘੰਟੇ ਇੱਥੇ ਕੀਰਤਨ ਸੁਣਨਾ, ਫਿਰ ਰੋਜ਼ ਡੇਲੀ ਦਾ ਕੰਮ ਸੀ ਰੋਜ਼ਾਨਾ ਦਾ। ਅਤੇ ਫਿਰ ਅੱਗੇ ਜਦੋਂ ਉਹਨਾਂ ਬੱਸ ਤੋਂ ਉਤਰਨਾ ਤਾਂ ਉਹਨਾਂ ਦਾ ਪੋਤਰਾ ਖੜ੍ਹਾ ਹੁੰਦਾ ਸੀ ਸਕੂਟਰ ਲੈ ਕੇ ਉੱਥੇ ਵੀ ਉਹਨਾਂ ਨੂੰ ਘਰ ਲੈ ਕੇ ਜਾਣਾ। ਹਾਂ ਠੀਕ ਹੈ, ਮਿਹਨਤ ਕੀਤੀ, ਕਰਨੀ ਚਾਹੀਦੀ ਸੀ ਨਾ, ਪਰ ਕਿਤੇ ਤਾਂ ਉਹਨਾਂ ਨੇ ਸਬਰ ਰੱਖ ਲੈਣਾ, ਠੀਕ ਹੈ ਹੁਣ ਬੱਚੇ ਸੈੱਟ ਹੋ ਗਏ ਅਤੇ ਹੁਣ ਰੱਬ ਰੱਬ ਕਰੀਏ, ਰੋਜ਼ਾਨਾ ਆਉਣਾ ਇੱਥੇ ਸੱਚਖੰਡ ਹਰਿਮੰਦਰ ਸਾਹਿਬ। ਪਰ ਜੇ ਇਹ ਸੁਰਤੀ ਬਣੇ ਨਾ ਜੀ, ਤਾਂ ਇਹ ਬਿਰਤੀ ਨਾ ਬਣੇ, ਫਿਰ ਤਾਂ ਕਹਿੰਦੇ ਸੁੱਖ ਕਾ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ, ਜਣੇ ਖਣੇ ਦੀ ਖੁਸ਼ਾਮਦੀ ਕਰੀ ਜਾਣੀ, ਜੀ ਜੀ ਕਰੀ ਜਾਣਾ, ਇੱਥੋਂ ਮਿਲ ਜਾਏਗਾ, ਉੱਥੋਂ ਮਿਲ ਜਾਏਗਾ, ਪਰ ਕਹਿੰਦੇ ਉਹ ਦੁੱਖ ਬਣ ਗਿਆ ਤਾਂ ਸੁੱਖ ਦੀ ਥਾਂ 'ਤੇ। ਦੁਆਰੇ ਦੁਆਰ ਸਵਾਨ ਜੋ ਡੋਲਤ, ਨਹਿ ਸੁਧ ਰਾਮ ਭਜਨ ਕੀ, ਕਹਿੰਦੇ ਰਾਮ ਭਜਨ ਦੀ ਸੋਝੀ ਨਹੀਂ ਆਈ ਜੀ, ਲੋਚਨ ਕਸ਼ੂ ਨਾ ਸੂਝੇ, ਜਿਹੜਾ ਮਹਾਰਾਜ ਦਾ ਪਿੱਛੇ ਬਚਨ ਆ ਗਿਆ, ਨਹੀਂ ਸੋਝੀ ਆਈ, ਦੇਖ ਰਿਹਾ ਸਭ ਕੁਝ ਅੱਖਾਂ ਨਾਲ, ਪਰ ਫਿਰ ਵੀ ਸਮਝ ਨਹੀਂ ਰਿਹਾ, ਨਹੀਂ ਆ ਰਹੀ ਸੋਝੀ, ਕੁੱਤੇ ਦੀ ਤਰ੍ਹਾਂ ਦਰ ਦਰ 'ਤੇ ਤੁਰਿਆ ਫਿਰਦਾ। ਪਰ ਹੁਣ ਮਹਾਰਾਜ ਦਾ ਬਚਨ ਹੈ ਜੀ, ਸੁਣਨ ਨੂੰ ਹੋਰ ਤਰ੍ਹਾਂ ਦਾ ਲੱਗੇਗਾ ਆਪਾਂ ਨੂੰ, ਪਰ ਬਚਨ ਤਾਂ ਸਤਿਗੁਰੂ ਜੀ ਦਾ ਨਾ ਜੀ। ਮਾਨਸ ਜਨਮ ਅਕਾਰਥ ਖੋਵਤ, ਨਵੇਂ ਪਾਤਸ਼ਾਹ ਬਾਰੇ ਕਹਿੰਦੇ ਇੰਨਾ ਕੀਮਤੀ ਮਨੁੱਖਾ ਜਨਮ ਦੁਰਲੱਭ ਅਕਾਰਥ ਚਲੇ ਗਿਆ ਜੀ। ਅਕਾਰਥ ਮਤਲਬ ਜਿਸਦਾ ਕੌਡੀ ਮੁੱਲ ਨਹੀਂ ਪਿਆ, ਸਕਾਰਥਾ ਨਹੀਂ ਹੋਇਆ, ਅਕਾਰਥਾ ਹੋ ਗਿਆ। ਭਗੋ ਕੁਝ ਗੁਰਮੁਖਾਂ ਦਾ ਸਕਾਰਥਾ ਵੀ ਹੁੰਦਾ ਜੀ, ਨਹੀਂ ਤਾਂ ਬਹੁਤਾ ਉਵੇਂ ਚਲਿਆ ਜਾਂਦਾ। ਵਿਅਰਥ ਕਿਵੇਂ ਚਲੇ ਗਿਆ ਜੀ? ਇੱਕ ਪ੍ਰਮਾਣ ਲਈਏ, ਮੰਨ ਲਓ ਕਿਸੇ ਬੰਦੇ ਨੇ 1 ਕਰੋੜ ਦੇ ਆਲੂ ਖਰੀਦ ਲਏ, ਥੋੜ੍ਹਾ ਸਰਲ ਸਮਝਣ ਵਾਸਤੇ। ਵਿਅਰਥ ਕਿਵੇਂ ਚਲਿਆ ਜਾਂਦਾ? ਕੋਈ ਬੰਦਾ 1 ਕਰੋੜ ਰੁਪਈਏ ਦੇ ਆਲੂ ਖਰੀਦ ਲੈਂਦਾ, ਦੂਜੇ ਬੰਨੇ ਇੱਕ ਬੰਦਾ 1 ਕਰੋੜ ਰੁਪਈਏ ਦਾ ਸੋਨਾ ਖਰੀਦ ਕੇ ਰੱਖ ਲੈਂਦਾ। ਹੁਣ ਮੰਨ ਲਓ ਵੀ ਆਲੂਆਂ ਦਾ ਭਾਅ ਡਿੱਗ ਪਿਆ ਜੀ, ਆਪਾਂ ਦੇਖਿਆ ਇੱਥੇ ਮੁੜ ਕੇ ਸੜਕ ਕਿਨਾਰੇ ਉੱਦਾਂ ਖਾਲੀ ਕਰਕੇ ਟਰਾਲੀਆਂ ਜਾਂਦੇ ਗੁਰਮੁਖ, ਉਹਨੇ ਦੀ ਖਾਲੀ ਬੋਰੀ ਹੁੰਦੀ ਜਿੰਨੇ ਦੀ ਭਰੀ ਬੋਰੀ ਆਲੂਆਂ ਦੀ ਮੁੜ ਕੇ ਲੈਂਦੇ ਹੈ। ਜੇ ਮੁੱਲ ਡਿੱਗ ਪੈਂਦਾ ਕੋਈ ਨਹੀਂ ਪੁੱਛਦਾ, ਸਭ ਖਰਾਬ ਹੋ ਜਾਂਦੇ ਜੀ ਪਏ। ਹੁਣ ਉਸ ਇੱਕ ਬੰਦੇ ਜਿਹਨੇ 1 ਕਰੋੜ ਦੇ ਆਲੂ ਖਰੀਦੇ ਆ ਗੁਰਮੁਖੋ, ਉਹਦਾ 1 ਕਰੋੜ ਵਿਅਰਥ ਗਿਆ, ਭਾਅ ਡਿੱਗ ਪਿਆ, ਕੁਛ ਨਹੀਂ ਮਿਲਿਆ, ਪਏ ਹੀ ਖਰਾਬ ਹੋ ਗਏ। ਪਰ ਦੂਸਰੇ ਬੰਨੇ ਕਿਸੇ ਨੇ ਸੋਨਾ ਖਰੀਦ ਕੇ ਰੱਖਿਆ, ਕਿੰਨੀ ਕੀਮਤ ਡਿੱਗ ਪਈ ਜੀ? ਡਿੱਗਣੀ ਨਹੀਂ ਤਾਂ ਹੀ ਜਾਣੀ ਹੁੰਦੀ। ਕਰੋੜ ਉਹਨੇ ਵੀ ਖਰਚਿਆ, 11 ਕਰੋੜ ਦੋਨਾਂ ਦਾ ਹੀ, ਉਸ ਦਾ 20 ਕਰੋੜ ਗਿਆ, ਦੂਜੇ ਦਾ ਵੀ 1 ਕਰੋੜ ਚਲੇ ਗਿਆ, ਲੇਕਿਨ ਇੱਕ ਦਾ ਵਿਅਰਥ ਗਿਆ, ਦੂਜੇ ਦਾ ਸਫਲ ਹੋ ਗਿਆ, ਉਹ 'ਚ ਵਾਧਾ ਪੈ ਗਿਆ। ਮਾਨਸ ਜਨਮ ਅਕਾਰਥ ਖੋਵਤ, ਇਹ ਹੁਣ ਉਹ ਜਿਹੜਾ ਕੁੱਤੇ ਦੀ ਤਰ੍ਹਾਂ ਉੱਦਮ ਕਰਕੇ ਭੱਜਾ ਫਿਰਦਾ ਨਾ ਦੁਆਰਾ ਦੁਆਰ, ਸਵਾਨ ਜੋ ਡੋਲਤ, ਮਹਾਰਾਜ ਨਵੇਂ ਪਾਤਸ਼ਾਹ ਕਹਿੰਦੇ ਉਹਦਾ ਜਨਮ ਵਿਅਰਥ ਗਿਆ ਜੇ ਗੁਰਮੁਖੋ। ਇਹ ਮਾਨਸ ਜਨਮ ਇੰਨਾ ਕੀਮਤੀ ਉਹਦਾ, ਉਹ ਇਹ ਆਲੂਆਂ ਵਾਲੀ ਗੱਲ ਹੋ ਗਈ ਜੇ, ਬਸ ਉਹਦਾ ਤਾਂ ਗਿਆ ਐਵੇਂ ਹੀ। ਪਰ ਜਿਹਨੇ ਕੋਈ ਸਤਨਾਮ ਵਾਹਿਗੁਰੂ ਆਖ ਲਿਆ ਨਾ ਜੀ, ਕੋਈ ਸੰਗਤ ਕੀਤੀ, ਜਿਹੜਾ ਕੋਈ ਨਿਤਨੇਮੀ ਹੈ, ਜਿਹਨੂੰ ਚੇਤਾ ਵੀ ਮੈਂ ਸਿਰਫ ਇਸੇ ਕੰਮ ਲਈ ਨਹੀਂ ਆਇਆ, ਖਾਣਾ ਪੀਣਾ ਹੱਸਣਾ ਸੌਣਾ ਨਹੀਂ, ਇਹ ਹੀ ਨਹੀਂ ਸੀ ਜੀਵਨ, ਉਹਦਾ ਵਿਅਰਥ ਨਹੀਂ ਗਿਆ, ਉਸਨੇ ਤਾਂ ਸਫਲ ਕਰ ਲਿਆ ਜੀ, ਉਹ ਤਾਂ ਸੋਨੇ ਵਾਲਾ ਸਾਫ ਆ। ਮਾਨਸ ਜਨਮ ਅਕਾਰਥ ਖੋਦ ਨੈ ਸੁਧ ਰਾਮ ਭਜਨ ਕੇ, ਕਹਿੰਦੇ ਨਹੀਂ ਉਹਨੇ ਸੋਚੀ ਜੀ, ਨਾਨਕ ਹਰ ਜਸ ਕਿਉਂ ਨਹੀਂ ਗਾਵਤ, ਕੁਮਤ ਬਨਾਸੈ ਤਨ ਕੀ। ਗੁਰੂ ਤੇਗ ਬਹਾਦਰ ਕਹਿੰਦੇ ਕਿਉਂ ਨਹੀਂ ਤੂੰ ਹਰੀ ਦੇ ਗੁਣ ਗਾ ਰਿਹਾ ਗੁਰਮੁਖਾ, ਤੇਰੀ ਖੋਟੀ ਮਤ ਦੂਰ ਕਰ ਦੇਗਾ ਵਾਹਿਗੁਰੂ, ਵਾਹਿਗੁਰੂ ਜਪਿਆ ਹੋਇਆ, ਪਰਮੇਸ਼ੁਰ ਨੂੰ ਚੇਤੇ ਕੀਤਾ, ਸਤਨਾਮ ਆਖਿਆ, ਤੇਰੀ ਖੋਟੀ ਮਤ ਦੂਰ ਕਰ ਦੇਵੇਗਾ, ਕਿਉਂ ਨਹੀਂ ਤੈਨੂੰ ਸੋਝੀ ਆ ਰਹੀ। ਸੋ ਉਦਮ ਕਰੇ ਸਵਾਣ ਕੀ ਨਿਆਈ, ਚਾਰੇ ਕੁੰਟਾਂ ਘੋਖਾ, ਘੋਖਾਂ ਦਾ ਘੋਖ ਕਰਨੀ ਲੱਭਣਾ, ਕਿੱਥੋਂ ਮਿਲੇ, ਕਿੱਥੋਂ ਵੱਧ ਸਕਿ, ਕਿਵੇਂ ਠੱਗੀ ਵੱਧ ਸਕਦੀ, ਕਿੱਥੋਂ ਹੱਥ ਜਾਵੇਗਾ। ਕਹਿੰਦੇ ਬਸ ਉਹ ਹਲਕੇ ਕੁੱਤੇ ਵਾਂਗ ਉੱਦਮ ਕਰ ਰਿਹਾ, ਲੇਕਿਨ ਇਹ ਉੱਦਮ ਉਹ ਨਹੀਂ ਕਰ ਰਿਹਾ ਵੀ ਕੋਈ ਕੋਈ ਕੰਮ ਆ ਜਾਏ ਮੇਰੇ, ਆਹਰ ਸਭ ਕਰਦਾ ਫਿਰੇ, ਆਹਰ ਇੱਕ ਨਾ ਹੋਏ ਜੇ ਤਾਹਰ, ਆਹਰ ਦਾ ਅਰਥ ਵੀ ਉੱਦਮ ਹੀ ਹੈ ਨਾ ਜੀ। ਕਹਿੰਦੇ ਸਾਰੇ ਉੱਦਮ ਬੰਦਾ ਕਰ ਲੈਂਦਾ, ਲੇਕਿਨ ਇੱਕ ਉੱਦਮ ਨਹੀਂ ਕਰਦਾ। ਜੇ ਤਾਹਰ ਜਾਗ ਉਧਰੈ ਬਿਰਲਾ ਬੂਜੇ ਕੋਈ, ਮਹਾਰਾਜ ਕਹਿੰਦੇ ਜਿਸ ਕਰਕੇ ਇਹਨੇ ਜਗਤ ਤੋਂ ਤਰਨਾ ਸੀ ਉਹ ਉੱਦਮ ਇਹਨੇ ਕੋਈ ਨਹੀਂ ਕੀਤਾ ਜੀ, ਬਸ ਭੱਜ ਦੌੜ ਕੀਤੀ ਬਹੁਤ ਹੈ, ਬਹੁਤ ਉੱਦਮ ਕੀਤੇ ਸਿਰਫ ਮਾਇਆ ਦੀ ਖਾਤਰ। ਇਹ ਉੱਦਮ ਨਹੀਂ ਕੀਤਾ ਵੀ ਕਦੀ ਸਵੇਰੇ ਉੱਠ ਕੇ ਚਲੋ ਚੌਂਕੜਾ ਵੀ ਮਾਰੇ 10-20 ਮਿੰਟ, ਕੋਈ ਭਜਨ ਬੰਦਗੀ ਨਿਤਨੇਮ ਇਹ ਨਹੀਂ ਕੀਤਾ। ਇਸ ਲਈ ਕਹਿੰਦੇ ਚਾਰੇ ਕੁੰਡਾਂ ਚ ਹਲਕਾ ਹੋਏ ਕੁੱਤੇ ਵਾਂਗ ਭੱਜਾ ਫਿਰਦਾ ਹੈ।
ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਹਿ ਜੋਹ ਨਾ ਚੁਕਾ।
ਕਹਿੰਦੇ ਜਿਹੜਾ ਕਾਮੀ ਪੁਰਖ ਹੈ ਨਾ ਜੀ, ਕਿੰਨੀਆਂ ਸ਼ਾਦੀਆਂ ਕਰਾ ਲਵੇ ਪਰ ਫਿਰ ਵੀ ਉਹਦੀ ਇੱਧਰ ਉੱਧਰ ਦੇਖਣ ਦੀ ਜਿਹੜੀ ਆਦਤ ਹੈ ਨਾ, ਜੋ ਦੇਖਣਾ ਉਹ ਜਾਂਦੀ ਨਹੀਂ ਹੈ।
ਦਿਨ ਪ੍ਰਤ ਕਰਾ ਕਰਾ ਪਸ਼ੂ ਤਪ ਸੋਗ ਲੋਭ ਮਹ ਸੁਕਾ।
ਉਹ ਪ੍ਰਤੀ ਦਿਨ ਸਤਸੰਗ ਜੀ ਇਹ ਕਰੀ ਜਾਂਦਾ, ਇਸ ਪਾਸੇ ਦਾ ਉੱਦਮ ਕਰਦਾ, ਪਛਤਾਉਂਦਾ, ਫਿਰ ਕਰਦਾ, ਫਿਰ ਪਛਤਾਉਂਦਾ, ਸੋਗ ਲੋਭ ਮੈਂ ਸੁੱਕਾ। ਕਹਿੰਦੇ ਬਸ ਇਸੇ ਲੋਭ ਵਿੱਚ ਉਹ ਸੁੱਕਦਾ ਜਾਂਦਾ ਹੈ।
ਹਰ ਹਰ ਨਾਮ ਅਪਾਰ ਅਮੁੱਲਾ ਅੰਮ੍ਰਿਤ ਏਕ ਨਿਧਾਨਾ।
ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਹੜਾ ਨਾਮ ਹੈ ਸਤਸੰਗ ਜੀ ਉਹ ਅਮੋਲਕ ਹੈ, ਅਪਾਰ ਦਾ ਅਰਥ ਹੈ ਆਪਾਂ ਪਾਰਾਵਾਰ ਨਹੀਂ ਜਿਸਦਾ, ਮਤਲਬ ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਜੀ, ਇਮੈਜਿਨ ਵੀ ਨਹੀਂ ਕਰ ਸਕਦੇ, ਅੰਦਾਜ਼ਾ ਹੀ ਲਾ ਸਕਦੇ ਨਾ ਵੀ ਪਰਮੇਸ਼ੁਰ ਦਾ ਨਾਮ ਕਿੰਨਾ ਕੁ ਸਮਰੱਥ ਹੋਵੇਗਾ ਜੀ। ਚਲੋ ਜੀ ਉਹ ਬੰਧਨ ਮੁਕਤ ਕਰ ਦੇਗਾ, 84 ਦੇ ਗੇੜ 'ਚ ਨਾ ਪੈਣ ਦੇਵੇਗਾ, ਰਿਜਕ ਦਾਤਾ ਹੈ ਜੀ, ਉਹ ਸਾਡਾ ਜਨਮ ਸਫਲਾ ਕਰ ਦੇ, ਕੀ ਸੋਚ ਸਕਦੇ ਹਾਂ ਆਪਾਂ। ਕਹਿੰਦੇ ਨਹੀਂ ਨਹੀਂ ਗੁਰਮੁਖਾ, ਤੇਰੀ ਸੋਚ ਮੁੱਕ ਜਾਏਗੀ, ਪਰਮਾਤਮਾ ਦੇ ਨਾਮ ਦੀ ਸਮਰੱਥਾ ਤੇਰੀ ਪਕੜ 'ਚ ਨਹੀਂ ਆਉਣੀ। ਉਹ ਅਪਾਰ ਹੈ, ਅਮੋਲਕ ਹੈ ਉਹ, ਹਰ ਹਰ ਨਾਮ ਅਪਾਰ ਮੁੱਲਾ ਅੰਮ੍ਰਿਤ ਏਕ ਨਿਧਾਨਾ। ਕਹਿੰਦੇ ਇਹ ਖਜ਼ਾਨਾ ਤਾਂ ਇੱਕ ਪਰਮੇਸ਼ੁਰ ਦਾ ਨਾਮ ਹੈ ਹਰੀ ਦਾ, ਕੋਈ ਕੀਮਤ ਨਹੀਂ ਸਤਸੰਗ ਜੀ ਇਹਦੀ ਦੱਸੀ ਜਾ ਸਕਦੀ। ਕਿਣਕਾ ਏਕ ਜਿਸ ਜੀਵ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ। ਇਸ ਲਈ ਕਹਿੰਦੇ ਇਹ ਪਾਰਾਵਾਰ ਤੋਂ ਪਰੇ ਸਾਡੇ ਅੰਦਾਜ਼ੇ ਤੋਂ ਵੀ ਉੱਪਰ ਸਮਰੱਥਾ ਵਾਲਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਇਹ ਖਜ਼ਾਨਾ ਹੈ ਜਿਸ ਗੁਰਮੁਖ ਨੂੰ ਇਹ ਪ੍ਰਾਪਤ ਹੋ ਜਾਵੇ।
ਸੁਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ।
ਜਿਹਨਾਂ ਸੰਤਾਂ ਨੂੰ ਸਾਧ ਸੰਗਤ ਜੀ ਇਹ ਪ੍ਰਾਪਤ ਹੋ ਜਾਂਦਾ ਨਾਮ ਦਾ ਖਜ਼ਾਨਾ, ਉਹਨਾਂ ਨੂੰ ਸੁਖ ਸਹਿਜ, ਸਹਿਜ ਹੁੰਦੀ ਅਡੋਲਤਾ, ਉਹਨਾਂ ਨੂੰ ਇਹ ਮਨ ਦੀ ਅਡੋਲਤਾ ਪ੍ਰਾਪਤ ਹੋ ਜਾਂਦੀ, ਸੁੱਖ ਪ੍ਰਾਪਤ ਹੋ ਜਾਂਦਾ। ਸਹਿਜ ਦਾ ਅਰਥ ਗਿਆਨ ਵੀ ਹੈ, ਸਹਿਜ ਦਾ ਅਰਥ ਟਿਕਾਓ ਵੀ ਹੈ, ਸਹਿਜ ਦਾ ਅਰਥ ਸਹਿਜੇ ਸਹਿਜੇ ਵੀ ਹੈ, ਪਰ ਇੱਥੇ ਆ ਅਡੋਲਤਾ। ਜਿਹਨਾਂ ਨੂੰ ਨਾਮ ਦਾ ਖਜ਼ਾਨਾ ਪ੍ਰਾਪਤ ਹੁੰਦਾ ਉਹਨਾਂ ਗੁਰਮੁਖਾਂ ਨੂੰ ਮਨ ਦੀ ਅਡੋਲਤਾ ਮਿਲ ਜਾਂਦੀ ਜੀ, ਮਨ ਟਿਕ ਜਾਂਦਾ, ਆਨੰਦ ਪ੍ਰਾਪਤ ਹੋ ਜਾਂਦਾ। ਨਾਨਕ ਗੁਰ ਤੇ ਜਾਣਾ, ਪਰ ਇਹ ਗੱਲ ਗੁਰੂ ਸਾਹਿਬ ਤੋਂ ਸਮਝ ਆਈ ਗੁਰਮੁਖੋ। ਕਹਿੰਦੇ ਗੁਰੂ ਤੋਂ ਜਾਣਿਆ ਇਹ ਵੀ ਇਹ ਜੀਵਨ ਸਿਰਫ ਇਸ ਵਾਸਤੇ ਨਹੀਂ ਸੀ, ਜਿਹਨਾਂ ਦੇ ਹੱਥ ਨਾਮ ਦਾ ਖਜ਼ਾਨਾ ਆ ਜਾਂਦਾ ਉਹਨਾਂ ਨੂੰ ਸੰਤੋਖ ਆ ਜਾਂਦਾ, ਸ਼ਾਂਤੀ ਆ ਜਾਂਦੀ, ਸੁੱਖ ਆ ਜਾਂਦਾ, ਟਿਕ ਜਾਂਦਾ ਜੀ ਮਨ, ਸਬਰ ਆ ਜਾਂਦਾ ਉਹਨਾਂ ਨੂੰ। ਅਤੇ ਹੁਣ ਅੱਗੇ ਫਿਰ ਜਿਹੜਾ ਲੜੀਵਾਰ ਸ਼ਬਦ ਹੈ ਸਤਸੰਗ ਜੀ, ਜੋ ਇੱਥੋਂ ਮਰਿਆਦਾ ਚੱਲਦੀ, ਆਓ ਸਤਿਗੁਰੂ ਜੀ ਦਾ ਜਿਹੜਾ ਲੜੀਵਾਰ ਕਥਾ ਚੱਲਦੀ ਪਈ ਹੈ ਪਾਣ ਪੁੱਤਰ ਗੁਰਬਾਣੀ ਦੀ, ਬਾਕੀ ਬਾਜਦੇ ਸਮੇਂ ਵਿੱਚ ਉਹ ਅਰਥ ਕਰੀਏ ਜੀ।
ਨਟ ਅਸ਼ਟਪਦੀਆ ਮਹੱਲਾ ਚੌਥਾ।
ਨਟ ਸਤਸੰਗ ਜੀ ਰਾਗ ਹੈ, ਅਸ਼ਟਪਦੀ ਦਾ ਅਰਥ ਹੈ ਅੱਠ ਪੌੜੀਆਂ ਵਾਲਾ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਧੰਨ ਧੰਨ ਰਾਮਦਾਸ ਗੁਰਜਨ ਸਿਰਜਤ ਨੇ ਸਵਾਰਿਆ, ਉਹਨਾਂ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਉਹ ਅਦਵੈ ਸਰੂਪ ਪਰਮਾਤਮਾ ਜੋ ਸਾਰੀ ਸ੍ਰਿਸ਼ਟੀ ਦਾ ਪ੍ਰਕਾਸ਼ਕ ਹੈ, ਸਤਿਗੁਰੂ ਜੀ ਦੀ ਕਿਰਪਾ ਨਾਲ ਮਿਲਦਾ ਹੈ।
ਰਾਮ ਮੇਰੇ ਮਨ ਤਨ ਨਾਮ ਆਧਾਰੇ।
ਇਹ ਅਕਾਲ ਪੁਰਖ ਵਾਹਿਗੁਰੂ ਜੀ ਮੇਰੇ ਮਨ ਤੇ ਤਨ ਨੂੰ ਆਪ ਜੀ ਦੇ ਨਾਮ ਦਾ ਆਸਰਾ ਹੈ। ਆਧਾਰੇ ਦਾ ਅਰਥ ਆਸਰਾ, ਰਾਮ ਦਾ ਅਰਥ ਰਮਿਆ ਹੋਇਆ ਪਰਮੇਸ਼ਰ। ਹੇ ਪਰਮੇਸ਼ਰ ਜੀ ਮੇਰੇ ਮਨ ਔਰ ਤਨ ਨੂੰ ਆਪ ਜੀ ਦੇ, ਮਨ ਤੇ ਤਨ ਦਾ ਬੜਾ ਸਤਸੰਗ ਕਿਤੇ ਵੀ ਆਵੇਗਾ ਨਾ ਜੀ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਮਨ ਮੌਲਾ ਤਾਂ ਮੰਨ ਲਓ ਤੇ ਤਨ ਕਿਵੇਂ, ਤਨ ਤੇ ਮਨ ਦਾ ਬੜਾ ਐਂ ਕਹਿ ਲਈਏ ਸਮਝਣ ਲਈ ਵੀ ਨੌ ਮਾਸ ਦਾ ਰਿਸ਼ਤਾ ਜਿਵੇਂ ਪਿੰਡਾਂ 'ਚ ਕਹਿੰਦੇ ਹੁੰਦੇ। ਬਸ ਜੇ ਮਨ ਨੂੰ ਨਾਮ ਦਾ ਆਸਰਾ ਨਾ ਤਾਂ ਗੁਰਮੁਖੋ ਤਨ ਨੂੰ ਵੀ ਨਾਮ ਦਾ ਹੀ ਆਸਰਾ। ਇਸ ਲਈ ਕਬੀਰ ਸਾਹਿਬ ਨੇ ਆਖਿਆ ਵੀ ਗੁਰਮੁਖੋ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੇ ਸਰੀਰ। ਕਹਿੰਦੇ ਮੈਂ ਕੀ ਕਰ ਸਕਦਾ, ਮੇਰੇ ਸਰੀਰ 'ਚ ਕੀ ਪਾਇਆ, ਇਹ ਤਾਂ ਤੇਰੀ ਕਿਰਪਾ ਸੀ। ਇਸ ਲਈ ਮਨ ਤੇ ਤਨ ਨੂੰ ਤੇਰੇ ਨਾਮ ਦਾ ਆਸਰਾ ਹੈ।
ਖਿਨ ਪਲ ਰਹਿ ਨਾ ਸਕੋ ਬਿਨ ਸੇਵਾ, ਮੈਂ ਗੁਰਮਤ ਨਾਮ ਸੰਭਾਰੇ।
ਜੇ ਅਕਾਲ ਪੁਰਖ ਵਾਹਿਗੁਰੂ ਜੀ ਇੱਕ ਖਿਨ ਇੱਕ ਪਲ ਵੀ ਮੈਂ ਗੁਰੂ ਸੇਵਾ ਤੋਂ ਬਿਨਾਂ ਰਹਿ ਨਹੀਂ ਸਕਦਾ, ਗੁਰ ਉਪਦੇਸ਼ ਦੁਆਰਾ ਮੇਰਾ ਮਨ ਆਪ ਜੀ ਦੇ ਨਾਮ ਦੀ ਹੁਣ ਸੰਭਾਲ ਕਰ ਰਿਹਾ। ਇਹ ਉਹ ਕੁਝ ਸ਼ਬਦ ਬੇਨਤੀ ਦੇ ਹੁੰਦੇ, ਸ਼ੁਕਰਾਨੇ ਦਾ ਕਹਿ ਲਓ ਜੀ ਇਹ, ਵੀ ਸ਼ੁਕਰ ਅਕਾਲ ਪੁਰਖ ਵਾਹਿਗੁਰੂ ਮੇਰੇ ਮਨ ਤੁਹਾਨੂੰ ਆਪ ਜੀ ਦੇ ਨਾਮ ਦਾ ਆਸਰਾ। ਮੇਰਾ ਮਨ ਹੁਣ ਇੱਕ ਖਿਨ ਵੀ ਆਪ ਜੀ ਦੀ ਸੇਵਾ ਬਿਨਾਂ ਰਹਿੰਦਾ ਨਹੀਂ ਜੀ, ਮੇਰਾ ਮਨ ਤੁਹਾਡੀ ਕਿਰਪਾ ਕਰਕੇ ਹੁਣ ਤੁਹਾਡੇ ਨਾਮ ਦੀ ਸੰਭਾਲ ਕਰ ਰਿਹਾ ਹੈ।
ਰਹਾਉ
ਬਸਰਾਮ ਦੇ ਕੇ ਕਿਰਪਾ ਕਰਦੇ ਹਨ।
ਹਰ 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 ਮਨ ਧਿਆਵੋ, ਮੈਂ ਹਰ ਹਰ ਨਾਮ ਪਿਆਰੇ।
ਹਰੀ ਅਕਾਲ ਪੁਰਖ ਵਾਹਿਗੁਰੂ, ਪੰਜ ਵਾਰ ਹਰ ਹਰ ਆ ਗਿਆ ਜੀ, ਉਹ ਜਿਹੜਾ ਸਾਰਿਆਂ ਦੇ ਮਨ ਨੂੰ ਹਰਿਆ ਭਰਿਆ ਕਰਨ ਵਾਲਾ, ਜਿਹੜਾ ਸਭ ਦੇ ਦੁੱਖ ਹਰ ਦੂਰ ਕਰ ਦੇਣ ਵਾਲਾ, ਜਿਹੜਾ ਹਰੀ ਅਕਾਲ ਪੁਰਖ ਹਰੇਕ ਦੇ ਮਨ ਵਿੱਚ ਬੈਠਾ ਹੋਇਆ, ਮਹਾਰਾਜ ਮੈਂ ਉਸ ਨੂੰ ਧਿਆ ਰਿਹਾ ਜੀ, ਮੈਂ ਹਰ ਹਰ ਨਾਮ ਪਿਆਰੇ। ਹੁਣ ਆਪ ਜੀ ਦੀ ਕਿਰਪਾ ਸਦਕਾ ਮੇਰੇ ਮਨ ਨੂੰ ਆਪ ਜੀ ਦਾ ਨਾਮ ਪਿਆਰਾ ਲੱਗ ਰਿਹਾ ਹੈ।
ਦੀਨ ਦਿਆਲ ਭਏ ਪ੍ਰਭ ਠਾਕੁਰ, ਗੁਰ ਕੈ ਸਬਦ ਸਵਾਰੇ।
ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਦੀਨਾਂ ਤੇ ਸਤਸੰਗ ਜੀ ਦਿਆਲੂ ਹੁੰਦੇ, ਫਿਰ ਉਹ ਗੁਰੂ ਦੇ ਚਰਨੀ ਲਾਉਣਗੇ। ਸਮਝ ਲਓ ਇਹ ਇੱਕ ਦੂਜੇ ਦੇ ਪੂਰਕ ਨੇ ਸ਼ਬਦ। ਜਦੋਂ ਪਰਮਾਤਮਾ ਪ੍ਰਸੰਨ ਹੋਵੇ ਗੁਰੂ ਸਾਹਿਬ ਜੀ ਦੀ ਸ਼ਰਨ ਚੰਗੀ ਲੱਗਣ ਲੱਗ ਪਏਗੀ, ਫਿਰ ਮਹਾਰਾਜ ਦੀ ਬਾਣੀ ਚੰਗੀ ਲੱਗਣੀ, ਕੀਰਤਨ 'ਚੋਂ ਆਨੰਦ ਆਉਣਾ, ਕਥਾ ਚੰਗੀ ਲੱਗਣ ਲੱਗ ਜਾਂਦੀ, ਗੁਰੂ ਇੱਥੋਂ ਤੱਕ ਵੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਸੱਜਾ ਦਰਬਾਰ ਦੇਖ ਕੇ ਗੁਰਮੁਖਾਂ ਨੂੰ ਇੱਕ ਆਨੰਦ ਜਿਹਾ ਆ ਜਾਂਦਾ ਵੀ ਵਾਕਿਆ ਕੰਮ ਸੱਚੇ ਪਾਤਸ਼ਾਹ ਜੀ ਦੀ ਕਿਰਪਾ। ਦੀਨ ਦਿਆਲ ਸੋ ਭਏ ਪ੍ਰਭ ਠਾਕੁਰ, ਗੁਰ ਕੈ ਸ਼ਬਦ ਸਵਾਰੇ, ਫਿਰ ਗੁਰੂ ਚਰਨੀ ਲਾ ਦੇਣਗੇ। ਜਦੋਂ ਪਰਮਾਤਮਾ ਦਿਆਲੂ ਹੋਵੇਗਾ, ਗੁਰੂ ਸਾਹਿਬ ਜੀ ਫਿਰ ਆਪਣੇ ਸ਼ਬਦ ਦੁਆਰਾ ਉਸ ਗੁਰਮੁਖ ਦਾ ਜੀਵਨ ਸਵਾਰ ਦਿੰਦੇ ਹਨ।
ਮਦਸੂਦਨ ਜਗ ਜੀਵਨ ਮਾਧੂ, ਮੇਰ ਠਾਕੁਰ ਅਗਮ ਅਪਾਰੇ।
ਇਹ ਪਰਮੇਸ਼ਵਰ ਦੇ ਨਾਮ ਆ ਜੀ, ਮਦਸੂਦਨ ਜਗਜੀਵਨ ਮਾਧੋ, ਮਾਧੋ ਮਾਇਆ ਦਾ ਪਤੀ, ਜਗਜੀਵਨ ਜਗਤ ਨੂੰ ਜੀਵਨ ਦਾਨ ਦੇਣ ਵਾਲਾ, ਮਧਸੂਦਨ ਜਿਹਨੇ ਮਧ ਦੈਨ ਦਾ ਸਤਸੰਗ ਜੀ ਨਾਸ ਕੀਤਾ, ਇਸ਼ਾਰਾ ਮਤਲਬ ਅਕਾਲ ਪੁਰਖ ਵਾਹਿਗੁਰੂ ਮੇਰੇ ਠਾਕੁਰ ਅਗਮ ਅਪਾਰੇ। ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ, ਉਹ ਮਧਸੂਦਨ, ਉਹ ਜਗਜੀਵਨ, ਉਹ ਮਾਧੋ, ਉਹ ਪਾਰਾਵਾਰ ਤੋਂ ਪਰੇ ਹੈ।
ਇੱਕ ਬਿਨੋ ਬੇਨਤੀ ਕਰੋ ਗੁਰ ਆਗੈ ਮੈਂ ਸਾਧੂ ਚਰਨ ਪਖਾਰੀ।
ਹੇ ਮਹਾਰਾਜ, ਮੇਰੀ ਇੱਕ ਹੋਰ ਬੇਨਤੀ ਹੈ, ਜਿਵੇਂ ਤੁਹਾਡੀ ਕਿਰਪਾ ਹੁਣ ਮੇਰਾ ਮਨ ਨਾਮ ਜਪਣ ਲੱਗ ਪਿਆ, ਨਾਮ ਦੀ ਸੰਭਾਲ ਕਰਦਾ ਹੈ, ਇੱਕ ਮੇਰੇ 'ਤੇ ਹੋਰ ਬਖਸ਼ਿਸ਼ ਕਰੋ, ਮੈਂ ਸਾਧੂ ਚਰਨ ਪਖਾਰੇ, ਮੈਂ ਗੁਰਮੁਖਾਂ ਦੇ ਚਰਨ ਤੋਂ ਹਾਂ ਜੀ, ਗੁਰਮੁਖਾਂ ਦੇ ਚਰਨ ਮੁੱਠੀ ਚਾਪੀ ਕਰਾਂ, ਪਖਾਰੇ ਦਾ ਅਰਥ ਧੋਣਾ, ਸੰਗਤ ਦੇ ਚਰਨ ਧੋਣੇ। ਚਲੋ ਇਹਦਾ ਆਪਾਂ ਦੂਜਾ ਅਰਥ ਲੈ ਲਈਏ ਵੀ ਗੁਰਮੁਖਾਂ ਦੀ ਸੰਗਤ ਮੈਨੂੰ ਪ੍ਰਾਪਤ ਹੋ ਜਾਵੇ, ਹਾਲਾਂਕਿ ਚਰਨ ਵੀ ਧੋਂਦੇ ਮੈਂ ਦੇਖੇ ਆ, ਇਹਨੂੰ ਉਲਟੇ ਪਾਸੇ ਨਾ ਲੈ ਜਾਣਾ ਵੀ ਗੁਰਮੁਖਾਂ ਦੇ ਮਤਲਬ ਕੁਝ ਮੈਂ ਉਹਨਾਂ ਨੇ ਆਖਿਆ ਵੀ ਜੀ ਚਰਨ ਧੋ ਕੇ ਫਿਰ ਅੰਦਰ ਅਸੀਂ ਧੋਣੇ ਜੀ, ਅਸੀਂ ਪਾਣੀ ਪਾਉਣਾ, ਹਾਲਾਂਕਿ ਪੈਣ ਨਹੀਂ ਦਿੰਦੇ। ਗੁਰਮੁਖ ਕਹਿਣਗੇ ਨਾ ਜੀ ਇਹ ਨਹੀਂ ਅਸੀਂ ਕਦੀ ਕਿਸੇ ਤੋਂ ਕੰਮ ਕਰਵਾਇਆ, ਵੀ ਅਸੀਂ ਆਪੇ ਧੋ ਲਾਂਗੇ ਆਪਣੇ ਪੈਰ, ਚਲੋ ਜੇ ਮਰਿਆਦਾ ਵੀ ਆ ਤੁਹਾਡੀ ਤਾਂ ਅਸੀਂ ਆਪ ਧੋ ਕੇ ਆ ਜਾਵਾਂਗੇ। ਵੀ ਮਹਾਰਾਜ ਇੱਕ ਹੋਰ ਮੇਰੇ 'ਤੇ ਕਿਰਪਾ ਕਰੋ, ਮੈਂ ਗੁਰਮੁਖਾਂ ਦੇ ਚਰਨ ਧੋਵਾਂ ਜੀ।
ਸਹਿਸ ਨੇਤਰ ਨੇਤਰ ਹੈ ਪ੍ਰਭ ਕੋ ਪ੍ਰਭ ਏਕੋ ਪੁਰਖ ਨਿਰਾਰੇ।
ਕਹਿੰਦੇ ਹਜ਼ਾਰਾਂ ਨੇਤਰ ਨੇ ਜੀ ਅਕਾਲ ਪੁਰਖ ਵਾਹਿਗੁਰੂ ਦੇ, ਜਿੰਨੇ ਨੇਤਰ ਨੇ ਸਾਰੇ ਉਸੇ ਦੇ ਦਿੱਤੇ ਨੇ ਜੀ, ਅਸਲ 'ਚ ਉਹੀ ਬੈਠਾ ਦੇਖ ਰਿਹਾ। ਏਕੋ ਪੁਰਖ ਨਿਰਾਰੇ, ਫਿਰ ਵੀ ਦੇਖ ਲਓ ਕਹਿੰਦੇ ਉਹ ਨਿਰਲੇਪ ਹੈ, ਕਿਉਂਕਿ ਉਹ ਗੁਰਮੁਖਾਂ ਦੇ ਨੇਤਰਾਂ 'ਚ ਵੀ ਬੈਠਾ ਦੇਖ ਰਿਹਾ ਔਰ ਮਨਮੁਖਾਂ ਦੇ ਵੀ ਦੇਖ ਰਿਹਾ ਜੀ। ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ, ਤਰ੍ਹਾਂ ਤਰ੍ਹਾਂ ਸਾਰਿਆਂ 'ਚ ਹੀ ਨਾ ਜੋ ਬੈਠਾ, ਫਿਰ ਵੀ ਕਹਿੰਦੇ ਦੇਖ ਲਓ ਨਿਰਲੇਪ ਹੈ। ਇਸੇ ਕਰਕੇ ਉਹਨੂੰ ਉਹਨੂੰ ਆਪਾਂ ਕਹਿੰਦੇ ਹਾਂ ਸਰਬ ਕਲਾ ਸਮਰਾਥ, ਨਿਰਾਲਾ ਹੈ ਉਹ।
ਸਹਿਸ ਮੂਰਤ ਏਕੋ ਪ੍ਰਭ ਠਾਕੁਰ ਪ੍ਰਭ ਏਕੋ ਗੁਰਮਤ ਤਾਰੇ।
ਕਹਿੰਦੇ ਹਜ਼ਾਰਾਂ ਮੂਰਤਾਂ ਨੇ ਫਿਰ ਵੀ ਇੱਕ ਹੀ ਆ ਉਹ ਅਕਾਲ ਪੁਰਖ, ਜਾਨੀ ਇੱਕ ਤੋਂ ਹੀ ਹਜ਼ਾਰਾਂ ਨਾ ਜੀ ਉਹ। ਜਾਬੁਤ ਕਰਖ ਕਰਾ ਕਰਤਾਰਾ ਪ੍ਰਜਾ ਧਰਤਵ ਦੇਹ ਅਪਾਰਾ, ਜਾਬਾ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਾਂ। ਦਸਵੇਂ ਪਾਤਸ਼ਾਹੀ ਦੇ ਬਚਨ ਕਹਿੰਦੇ ਹਜ਼ਾਰਾਂ ਜਿਹੜੇ ਸਰੀਰ ਨੇ ਮੂਰਤਾਂ ਨੇ ਉਸੇ ਪਰਮੇਸ਼ਰ ਦੀਆਂ ਨੇ, ਪਰ ਫਿਰ ਵੀ ਉਹ ਇੱਕ ਹੈ, ਹਜ਼ਾਰਾਂ 'ਚ ਵਸਦਾ ਹੋਇਆ ਵੀ। ਇੱਕੋ ਗੁਰਮਤ ਤਾਰੇ, ਕਹਿੰਦੇ ਗੁਰੂ ਦਾ ਉਪਦੇਸ਼ ਹੀ ਆ ਇੱਕੋ ਇੱਕ, ਜਿਹਨੂੰ ਇਹ ਸਮਝ ਆ ਜਾਂਦੀ ਉਹ ਫਿਰ ਤਰ ਜਾਂਦਾ ਸੰਸਾਰ ਤੋਂ।
ਗੁਰਮਤ ਨਾਮ ਦਮੋਦਰ ਪਾਇਆ ਹਰ ਹਰ ਨਾਮ ਉਰਧਾਰੇ।
ਜਿਹਨਾਂ ਨੇ ਗੁਰੂ ਸਿੱਖਿਆ ਲੈ ਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਦਮੋਦਰ ਦਾ ਨਾਮ ਪ੍ਰਾਪਤ ਕਰ ਲਿਆ, ਹਰ ਹਰ ਨਾਮ ਉਰਧਾਰੇ, ਉਹਨਾਂ ਨੇ ਸਤਸੰਗਤ ਜੀ ਫਿਰ ਨਾਮ ਨੂੰ ਅੰਦਰ ਟਿਕਾ ਲਿਆ, ਵਸਾ ਲਿਆ। ਨਾਮ ਬਾਰੇ ਸੋਝੀ ਹੋ ਜਾਣੀ ਇੱਕ ਵੱਖਰੀ ਗੱਲ ਹੈ, ਥੋੜ੍ਹਾ ਗਿਆਨ ਆ ਜਾਣਾ ਵੀ ਨਾਮ ਬਿਨਾਂ ਪਾਰ ਉਤਾਰਾ ਕੋਈ ਨਹੀਂ, ਇਹ ਵੀ ਇੱਕ ਵੱਖਰੀ ਗੱਲ ਹੈ, ਪਰ ਫਿਰ ਉਸ ਨਾਮ ਦੀ ਕਮਾਈ ਕਰਨੀ, ਉਹ ਜਪਣਾ ਸ਼ੁਰੂ ਕਰ ਦੇਣਾ, ਫਿਰ ਉਸ ਨਾਮ ਕਰਕੇ ਸਤਸੰਗਤ ਜੀ ਮਨ ਨੂੰ ਟਿਕਾ ਜਾਣਾ, ਅੰਦਰ ਨਾਮ ਨੇ ਨਿਵਾਸ ਕਰ ਜਾਣਾ, ਇਹ ਡਿਫਰੈਂਟ ਚੀਜ਼ ਆ। ਕਹਿੰਦੇ ਹੁਣ ਇਹ ਹੋ ਗਈ ਹੈ, ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਮੇਰੇ ਅੰਦਰ ਨਾਮ ਨੇ ਟਿਕਾਣਾ ਕਰ ਲਿਆ, ਨਿਵਾਸ ਕਰ ਲਿਆ ਹੈ।
ਹਰ ਹਰ ਕਥਾ ਬਣੀ ਅਤ ਮੀਠੀ ਜੋ ਗੂੰਗਾ ਗਟਕ ਸੁਮਾਰੇ।
ਕਹਿੰਦੇ ਹੁਣ ਤਾਂ ਹਰੀ ਦੀ ਕਥਾ ਬਹੁਤ ਮਿੱਠੀ ਲੱਗਦੀ ਜੀ, ਹਰ ਬਿਨ ਕਛੂ ਨਾ ਲੱਗ ਗਈ ਭਗਤਨ ਕੋ ਮਿੱਠਾ, ਆਨ ਸਵਾਦ ਸਭ ਫੀਕਿਆ ਕਰ ਨਿਰਨਲ ਠਾ। ਕਹਿੰਦੇ ਹੁਣ ਤਾਂ ਗੁਰਮੁਖਾਂ ਨੂੰ ਪਰਮਾਤਮਾ ਦੀ ਕਥਾ, ਬਾਣੀ ਦੀ ਕਥਾ, ਨਾਮ ਦੀ ਕਥਾ, ਉਹਦੇ ਗੁਣਾਂ ਦੀ ਚਰਚਾ ਇੰਨੀ ਮਿੱਠੀ ਲੱਗਦੀ ਵੀ ਉਹਦੇ ਬਰਾਬਰ ਹੋਰ ਕੁਝ ਵੀ ਮਿੱਠਾ ਨਹੀਂ ਲੱਗਦਾ। ਇਹ ਬੜੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਜੀ, ਜੇ ਮਾਰ ਕਥਾ ਚੰਗੀ ਲੱਗੇ ਮਾਰ, ਕਥਾ ਬਾਣੀ ਦੀ ਹੋਵੇ ਅਤੇ ਜੇ ਚੰਗੀ ਲੱਗਣ ਲੱਗ ਪਏ, ਸਮਝ ਲਓ ਵੀ ਅੰਦਰ ਧਰਮ ਪੈਰ ਪਸਾਰ ਰਿਹਾ, ਬਖਸ਼ਿਸ਼ ਹੋ ਰਹੀ ਹੈ। ਹਰ ਹਰ ਕਥਾ ਬਣੀ ਅੱਤ ਮਤਲਬ ਅਨਲਿਮਿਟਡ, ਇੰਨੀ ਮਿੱਠੀ ਲੱਗਦੀ ਜੀ ਹੁਣ ਮਹਾਰਾਜ ਦੀ ਕਥਾ ਪਰਮਾਤਮਾ ਦੀ, ਜੋ ਗੂੰਗਾ ਗਟਕ ਸਮਾਰੇ। ਕਹਿੰਦੇ ਜਿਵੇਂ ਗੱਟ ਗੱਟ ਕਰਕੇ ਕੋਈ ਸਵਾਦਲੀ ਚੀਜ਼ ਗੂੰਗਾ ਪੀਵੇ ਅਤੇ ਸਵਾਦ ਦੱਸ ਨਾ ਸਕੇ, ਇਵੇਂ ਕਹਿੰਦੇ ਹੁਣ ਮੇਰੇ ਮਨ ਨੂੰ ਹਰੀ ਦੀ ਕਥਾ ਚੰਗੀ ਲੱਗਦੀ ਹੈ। ਸੁਣ ਹਰ ਕਥਾ ਉਤਾਰੀ ਮੈਲ, ਮਹਾਂਪਨੀਤ ਭਏ ਸੁਖ ਸਹਿਲ। ਇੱਥੇ ਸਤਸੰਗ ਜੀ ਚਾਰ ਪੌੜੀ, ਕਿਉਂਕਿ ਅਸ਼ਟਪਦੀ ਹੈ, ਸਾਰੀ ਨਹੀਂ ਪੂਰੀ ਹੋਵੇਗੀ, ਸੋ ਚਾਰ ਪੌੜੀਆਂ ਤੱਕ ਇਹ ਲੜੀਵਾਰ ਸ਼ਬਦ ਦੀ ਸਤਸੰਗ ਜੀ ਆਪਾਂ ਥੋੜ੍ਹੀ ਵਿਆਖਿਆ ਕੀਤੀ। ਸਤਿਗੁਰੂ ਜੀ ਕਿਰਪਾ ਕਰਨ ਜੀ ਆਪਣੀ ਸਾਰਿਆਂ ਦੀ ਹਾਜ਼ਰੀ ਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹੀ ਦੇ ਦਰ 'ਤੇ ਪ੍ਰਵਾਨ ਹੋਵੇ ਜੀ। ਬਹੁਤ ਬਹੁਤ ਧੰਨਵਾਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਸਾਰੀਆਂ ਸੰਗਤਾਂ ਦਾ ਔਰ ਸਤਿਕਾਰਯੋਗ ਸਿੰਘ ਸਾਹਿਬ ਜੀ ਦਾ। ਦੋ ਪੰਕਤੀਆਂ ਗੁਰਮੁਖਾਂ ਤੋਂ ਸਰਵਣ ਕਰੀਏ, ਸਮਾਪਤੀ ਕਰੀਏ ਜੀ।
ਗੁਰਮਤ ਨਾਮ ਦਮੋਦਰ ਪਾਇਆ ਹਰ ਹਰ ਨਾਮ ਉਰਧਾਰੇ, ਹਰ ਹਰ ਕਥਾ ਬਣੀ ਅਤ ਮਿੱਠੀ ਜਿਉਂ ਗੂੰਗਾ ਗਟਕ ਸੁਮਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।